हम अंधले अंध बिखराते क्यों चालें गुर चाली सतगुर दया करे सुखदाता सतगुर दया करे सुखदाता हम लावे आपन पाली बेशुमार अथाह अगंत अतोले जो बुलावो त्यों नानक दास बोले जो बुलावो त्यों नानक दास बोले। शब्दावतार बाणी दे बोहित जुगोह जुग अटल परम सन्मान योग परम सत्कार योग चवर शतर तखत के मालक साहिबे इकबाल साहिबे बरकत साहिबे कमाल मुर्शदे कामल कामले रहबर पीरां दे पीर बाबियां दे बाबे गुरुआं दे गुरु धन धन पिता साहिब गुरु ग्रंथ साहिब जी दी पावन हजूरी विच जुड़ बैठी गुरु रूप सन्मान योग साध संगत जीओ प्यार सत्कार सहत गुरु की बख्शी फतेह प्रवान करो। वाहिगुरु जी का खालसा वाहिगुरु जी की फतेह। सतगुरु गुरु रामदास पातशाह जी दे पावन जीवन दी विचार अज तुहाडे नाल सांझी करनी है। उस मालक वाहिगुरु जी दी रहमत किस तरह ओ भेखारी ते राज करावे किस तरह कीड़ा थाप दे पातशाही कैसी ओ दी रहमत है। एक यतीम अनाथ बच्चा जेदी बाह फड़न नू कोई तैयार नहीं सी शरीकां तक ने कह दिता ए बच्चा किते साडे उते बोझ ना बन जावे क्योंकि जन्म लैंदे सार मां चलाना कर गई है। 7 साल दी उम्र होई है पिता भी चलाना कर गए ने। ऐसा ना होवे कि ए बच्चा साडे उते बोझ बन जावे। सतगुरु जी दे अपने बोल ने कि मैं गलियां दे च रुलदा फिरदा सी कोई मैनू गल पुछण वाला नहीं सी पर ऐ मेरे मालक वाहिगुरु तेरी रहमत ऐ गुरु अमरदास पातशाह तेरी ओ नदरे इनायत तेरी कृपा कि तू एक यतीम अनाथ बच्चे नू बैठा सोढ़ी पातशाह रामदास सतगुरु कहावै। गुरमुखो जद प्रिंसीपल सतबीर सिंह जी ने गुरु रामदास पातशाह जी दी जीवनी लिखी ना कि एक अनाथ बच्चा दुनिया दा मालक बन जावे एक यतीम बच्चा उहदा सोने दा घर हरिमंदर साहब दे रूप च बन जावे फिर हर एक गुरु बारे पढ़दे आ कि किसे ना किसे मास्टर कोल ਪਾਂਧੇ ਕੋਲ ਮੌਲਵੀ ਕੋਲ ਪੜਾਇਆ ਗਿਆ। ਪਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪੂਰੇ ਇਤਿਹਾਸ ਨੂੰ ਪੜ੍ਹ ਕੇ ਕਿਤੇ ਵੀ ਇਹ ਲਿਖਿਆ ਨਹੀਂ ਮਿਲਦਾ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਕਿਸੇ ਸਕੂਲ 'ਚ ਪੜ੍ਹਾਇਆ, ਕੋਈ ਟੀਚਰ, ਕੋਈ ਪਾਂਧਾ, ਕੋਈ ਮਾਸਟਰ ਰੱਖਿਆ ਗਿਆ ਪੜ੍ਹਾਉਣ ਲਈ, ਕੋਈ ਸੰਗੀਤ ਦਾ ਟੀਚਰ ਸੰਗੀਤ ਸਿਖਾਉਣ ਲਈ ਰੱਖਿਆ ਗਿਆ, ਨਹੀਂ, ਐਸੀ ਕਿਤੇ ਵੀ ਗੱਲ ਨਹੀਂ ਮਿਲਦੀ। ਪਰ ਕਮਾਲ ਦੀ ਬਾਤ ਹੈ, ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ 19 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ, ਅਤੇ ਮੇਰੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਰਹਿਮਤ ਵੇਖੋ, ਉਹ ਬੱਚਾ ਜੋ ਕਿਸੇ ਸਕੂਲ ਨਹੀਂ ਪੜ੍ਹਿਆ, ਉਹ ਬੱਚਾ ਜਿਹਦੇ ਲਈ ਕੋਈ ਸੰਗੀਤ ਦਾ ਟੀਚਰ ਨਹੀਂ ਰੱਖਿਆ ਗਿਆ, ਉਸਨੇ 19 ਰਾਗ ਅਤੇ ਉਹ ਵਰਤੇ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵਰਤੇ ਨੇ, ਅਤੇ 11 ਰਾਗ ਆਪਣੇ ਵੱਲੋਂ 30 ਰਾਗਾਂ ਦੇ 'ਚ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕਰ ਦਿੱਤੀ। ਇਹ ਕਰਾਮਾਤ ਨਹੀਂ ਹੈ? ਫਿਰ ਉਹ ਰਾਗ ਉਚਾਰਨ ਕੀਤੇ, ਉਹ ਖੁੱਲ੍ਹੇ ਸ਼ਬਦ ਵਰਤੇ ਬਾਣੀ ਦੇ ਵਿੱਚ ਕਿ ਅਜੋਕੇ ਸਮੇਂ ਦਾ ਕੋਈ ਮਹਾਨ ਵਿਦਵਾਨ ਰਾਗੀ ਵੀ ਹੱਥ ਖੜ੍ਹੇ ਕਰ ਦਿੰਦਾ ਏ ਅਤੇ ਕਹਿ ਦਿੰਦਾ, ਇਹ ਗੁਰੂ ਰਾਮਦਾਸ ਪਾਤਸ਼ਾਹ ਤੇਰੇ ਉਚਾਰਨ ਕੀਤੇ ਰਾਗਾਂ ਨੂੰ ਗਾਉਣਾ ਅਤੇ ਤੇਰੇ ਉਹਨਾਂ ਖੁੱਲ੍ਹੇ ਵਰਤੇ ਸ਼ਬਦਾਂ ਦੀ ਵਰਤੋਂ ਕਰਨੀ, ਕਹਿੰਦੇ ਤੇਰੀ ਕਿਰਪਾ ਹੋਵੇ ਤਾਂ ਤਾਂ ਕੋਈ ਗਾ ਸਕਦਾ ਏ, ਨਹੀਂ ਤਾਂ ਬੜੀ ਔਖੀ ਖੇਡ ਹੈ। ਗੁਰਮੁਖੋ, ਐਸੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਜੀਵਨ ਅੱਜ ਆਪਾਂ ਗੁਰੂ ਕਿਰਪਾ ਸਦਕਾ ਵਿਚਾਰਨ ਲੱਗੇ ਹਾਂ। ਕਿਰਪਾ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਰਨੀ ਹੈ, ਅਸੀਸ ਆਪ ਸਾਰਿਆਂ ਨੇ ਮਿਲ ਕੇ ਦੇਣੀ ਹੈ, ਤਾਂ ਕਿ ਇਹ ਵਿਚਾਰ ਹੋ ਜਾਵੇ, ਮਨ ਜੇ ਕਿਤੇ ਭਟਕ ਰਿਹਾ ਏ ਮਨ ਨੂੰ ਆਵਾਜ਼ ਮਾਰੋ, ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਅਤੇ ਇੱਕ ਵਾਰੀ ਗਜ ਵਜ ਕੇ ਉਚਾਰਨ ਕਰੋ ਸਤਨਾਮ ਸਿਰੇ। ਸੱਤਾ ਜੀ ਬਲਵੰਡ ਜੀ ਨੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਡਿਆਈ ਕਰਦਿਆਂ ਹੋਇਆਂ ਸ਼ਬਦ ਉਚਾਰਨ ਕੀਤੇ, ਕਹਿੰਦੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਇਹ ਗੁਰੂ ਰਾਮਦਾਸ ਪਾਤਸ਼ਾਹ ਤੂੰ ਧੰਨ ਹੈ, ਤੂੰ ਧੰਨ ਹੈ, ਕਿਉਂ ਧੰਨ ਹੈ? ਜਿਨ ਸਿਰਿਆ, ਸਿਰਿਆ ਦਾ ਮਤਲਬ ਹੁੰਦਾ ਸਿਰਜਣਾ ਕਰਨੀ, ਬਣਾਉਣਾ। ਕਹਿੰਦੇ ਦੁਨੀਆ ਵੀ ਪੈਦਾ ਹੁੰਦੀ ਹੈ, ਸੰਸਾਰ ਦੇ 'ਚ ਬੇਅੰਤ ਜੀਵ ਜਨਮ ਲੈਂਦੇ ਨੇ, ਕਿਸੇ ਬੱਚੇ ਨੂੰ ਉਹਦੇ ਮਾਂ ਬਾਪ ਸੰਵਾਰ ਰਹੇ ਨੇ, ਸ਼ਿੰਗਾਰ ਰਹੇ ਨੇ, ਕਿਸੇ ਭੁੱਲੇ ਮਨੁੱਖ ਨੂੰ ਗੁਰੂ ਸੰਵਾਰਦਾ ਸ਼ਿੰਗਾਰਦਾ ਹੈ, ਅਤੇ ਕਈਆਂ ਦੀ ਡਿਊਟੀ ਆਪ ਵੀ ਲੱਗੀ ਹੋਈ ਹੈ ਆਪਣੇ ਆਪ ਨੂੰ ਸਵਾਰਨ ਦੀ, ਕਿਉਂਕਿ ਕਿਹਾ ਹੈ ਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬੋਲਾਂ ਨੇ, ਆਪ ਸਵਾਰਹਿ ਮੈਂ ਮਿਲਹਿ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਪਰ ਇੱਥੇ ਖੇਡ ਕੈਸੀ ਵਰਤੀ ਹੈ? ਕਹਿੰਦੇ ਇਹ ਗੁਰੂ ਰਾਮਦਾਸ ਪਾਤਸ਼ਾਹ, ਜਿਸ ਮਾਲਕ ਵਾਹਿਗੁਰੂ ਜੀ ਨੇ ਤੈਨੂੰ ਬਣਾਇਆ, ਉਸੇ ਨੇ ਫਿਰ ਤੈਨੂੰ ਸੰਵਾਰਿਆ ਵੀ ਹੈ, ਤੈਨੂੰ ਸ਼ਿੰਗਾਰਿਆ ਵੀ ਹੈ, ਇਸ ਕਰਕੇ ਤੂੰ ਅਤ ਸੋਹਣੇ ਜੀਵਨ ਵਾਲਾ ਬਣ ਗਿਆ ਏ, ਤੂੰ ਅਤ ਸੁੰਦਰ ਸਰੂਪ ਵਾਲਾ ਬਣ ਗਿਆ ਏ, ਅਤੇ ਤੈਨੂੰ ਵੇਖ ਕੇ ਮਹਿਸੂਸ ਹੁੰਦਾ ਏ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਕਹਿੰਦੇ ਇਹ ਪੂਰੀ ਕਰਾਮਾਤ ਹੋਈ ਆ ਕਿ ਆਪ ਜਿਹਨੇ ਤੈਨੂੰ ਸਿਰਜਿਆ ਹੈ ਨਾ, ਉਹਨੇ ਹੀ ਫਿਰ ਤੈਨੂੰ ਮਾਣ ਵਡਿਆਈ ਦੇ ਕੇ ਅਤੇ ਦੁਨੀਆ ਦਾ ਮਾਲਕ ਬਣਾ ਦਿੱਤਾ, ਨਹੀਂ ਤਾਂ ਇੱਕ ਯਤੀਮ ਬੱਚਾ ਗਲੀਆਂ ਦੇ 'ਚ ਰੁੱਲਣ ਵਾਲਾ ਕਿਤੇ ਉਹ ਦੁਨੀਆ ਦਾ ਪਾਤਸ਼ਾਹ ਬਣ ਸਕਦਾ ਸੀ? ਨਹੀਂ, ਇਹ ਕਰਾਮਾਤ ਪੂਰੀ ਹੋਈ ਹੈ, ਉਸ ਮਾਲਕ ਵਾਹਿਗੁਰੂ ਜੀ ਨੇ ਆਪ ਰਹਿਮਤ ਕੀਤੀ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜੀਵਨ ਵਿਚਾਰਦਿਆਂ ਪੜ੍ਹਦਿਆਂ ਪਤਾ ਲੱਗਾ, ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਚੂਨਾ ਮੰਡੀ ਲਾਹੌਰ, ਜੋ ਅੱਜ ਪਾਕਿਸਤਾਨ ਵਿੱਚ ਮੌਜੂਦ ਹੈ, ਦਾਸ ਪਿੱਛੇ 2 ਵਾਰੀ ਯਾਤਰਾ 'ਤੇ ਗਿਆ ਪਾਕਿਸਤਾਨ, ਉਸ ਅਸਥਾਨ ਦੇ ਦਰਸ਼ਨ ਕਰਕੇ ਆਏ ਹਾਂ। ਉਹ ਸੁਭਾਗ ਸਮਾਂ ਪ੍ਰਾਪਤ ਹੋਇਆ, ਸਤਿਗੁਰੂ ਜੀ ਨੇ ਉਸ ਚੂਨਾ ਮੰਡੀ ਲਾਹੌਰ ਪਿਤਾ ਹਰਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ, ਜਿਨ੍ਹਾਂ ਬਾਰੇ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਨਾਮ ਅਨੂਪੀ ਵੀ ਵਰਣਨ ਕੀਤਾ ਹੈ, ਉਸ ਮਾਂ ਦੀ ਕੁੱਖ ਤੋਂ ਜਨਮ ਲਿਆ। ਖੇਡ ਮਾਲਕ ਵਾਹਿਗੁਰੂ ਜੀ ਦੀ ਦੁਨੀਆ ਨੂੰ ਸਮਝਾਉਣਾ ਸੀ ਸ਼ਾਇਦ, ਅਤੇ ਸਾਨੂੰ ਇਹ ਗਿਆਨ ਦੇਣਾ ਸੀ ਕਿ ਇਹ ਗੁਰੂ ਕੇ ਸਿੱਖਾ, ਜਦ ਤੇਰਾ ਮਨ ਡੋਲੇ ਉਦੋਂ ਤੂੰ ਆਪਣੇ ਗੁਰੂ ਰਾਮਦਾਸ ਵੱਲ ਨਿਗਾਹ ਮਾਰ ਲਈ, ਜਦ ਤੈਨੂੰ ਕੋਈ ਸਹਾਰਾ ਦੇਣ ਵਾਲਾ ਨਾ ਹੋਵੇ, ਜਦ ਤੇਰੀ ਹਾਲਤ ਇਹ ਬਣ ਜਾਵੇ, ਜਾਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਵੀ ਭੱਜ ਖਲੈ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਲਗੈ ਨਾ ਤਾਤੀ ਵਾਓ। ਜਦ ਆਪਣੇ ਵੀ ਸਾਥ ਛੱਡ ਜਾਣ, ਆਪਣੇ ਵੀ ਪਰਾਏ ਹੋ ਜਾਣ, ਜਦ ਤੈਨੂੰ ਕੋਈ ਗੱਲ ਪੁੱਛਣ ਵਾਲਾ ਵੀ ਨਾ ਹੋਵੇ, ਉਦੋਂ ਤੂੰ ਆਪਣੇ ਗੁਰੂ ਰਾਮਦਾਸ ਪਾਤਸ਼ਾਹ ਜੀ ਵੱਲ ਝਾਤ ਮਾਰ ਲਈ, ਤੈਨੂੰ ਪਤਾ ਲੱਗ ਜਾਵੇਗਾ ਕਿ ਜੇ ਮਾਲਕ ਵਾਹਿਗੁਰੂ ਵੱਲ ਹੋਵੇ ਨਾ, ਤਾਂ ਫਿਰ ਪੂਰੀ ਦੁਨੀਆ ਸਾਹਮਣੇ ਝੁੱਕ ਸਕਦੀ ਹੈ। ਨਹੀਂ ਤਾਂ ਦੁਨੀਆ ਦਾ ਸੁਭਾਵ ਤਾਂ ਇਹ ਹੈ ਨਾ, ਬਨ ਜਾਤੇ ਹੈ ਸਭ ਆਪਣੇ ਜਬ ਜਰ ਪਾਸ ਹੋਤਾ ਹੈ, ਸਾਰੇ ਆਪਣੇ ਬਣ ਜਾਂਦੇ ਨੇ। ਜਰ ਦਾ ਮਤਲਬ ਦੌਲਤ, ਧਨ ਦੌਲਤ ਜਦ ਕੋਲ ਹੁੰਦੀ ਹੈ, ਸੁੱਖ ਕੋਲ ਹੁੰਦੇ ਨੇ, ਪਰਾਏ ਵੀ ਆਪਣਾ ਬਣਨਾ ਚਾਹੁੰਦੇ ਨੇ, ਬਨ ਜਾਤੇ ਹੈ ਸਭ ਆਪਣੇ ਜਬ ਜਰ ਪਾਸ ਹੋਤਾ ਹੈ, ਟੂਟ ਜਾਤਾ ਹੈ ਵੋ ਰਿਸ਼ਤਾ ਗਰੀਬੀ ਮੇਂ, ਜੋ ਰਿਸ਼ਤਾ ਖਾਸ ਹੋਤਾ ਹੈ, ਟੂਟ ਜਾਤਾ ਹੈ ਵੋ ਰਿਸ਼ਤਾ ਗਰੀਬੀ ਮੇਂ, ਜੋ ਰਿਸ਼ਤਾ ਖਾਸ ਹੋਤਾ ਏ। ਗਰੀਬੀ ਦੇ ਵਿੱਚ ਤਾਂ ਖਾਸ ਰਿਸ਼ਤੇ ਵੀ ਸਾਥ ਛੱਡ ਜਾਂਦੇ ਨੇ, ਸੁੱਖ ਮੇਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਈ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੀਵਨ ਵਿੱਚ ਬਿਲਕੁਲ ਇਉਂ ਵਾਪਰਿਆ, ਸਤਿਗੁਰੂ ਜੀ ਨੇ ਜਨਮ ਲਿਆ ਏ, ਅਤੇ ਕਹਿੰਦੇ ਨੇ ਕੁਝ ਸਮਾਂ ਹੀ ਬਤੀਤ ਹੋਇਆ ਹੈ, ਮਾਂ ਦਾ ਚਲਾਣਾ ਹੋ ਗਿਆ ਏ, ਮਾਤਾ ਜੀ ਗੁਜ਼ਰ ਗਏ ਨੇ, 7 ਸਾਲ ਦੀ ਉਮਰ ਹੋਈ ਹੈ, ਪਿਤਾ ਹਰਦਾਸ ਜੀ ਵੀ ਚਲਾਣਾ ਕਰ ਗਏ ਨੇ। ਜਿਹਦੇ ਮਾਂ ਬਾਪ ਚਲਾਣਾ ਕਰ ਜਾਣ, ਲੋਕ ਕਹਿੰਦੇ ਨੇ ਉਹ ਬੱਚਾ ਰੁੱਲ ਜਾਂਦਾ ਹੈ, ਉਹ ਜੀਵਨ ਪੱਖੋਂ ਗਰਕ ਹੋ ਜਾਂਦਾ ਏ, ਕਿਉਂਕਿ ਮਾਂ ਬਾਪ ਸਹਾਰਾ ਦੇਣ ਵਾਲੇ ਨਹੀਂ ਹਨ। ਅਤੇ ਅੱਜ ਉਹੀ ਹਾਲਤ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਣੀ ਹੈ, ਜਿਨ੍ਹਾਂ ਦਾ ਨਾਂ ਉਦੋਂ ਭਾਈ ਜੇਠਾ ਸੀ, ਕਿਉਂਕਿ ਘਰ ਦੇ ਵਿੱਚ ਪਹਿਲੇ ਪੁੱਤਰ ਸਨ, ਜੇਠਾ ਵੱਡੇ ਪੁੱਤਰ ਨੂੰ ਕਿਹਾ ਜਾਂਦਾ ਏ, ਅਤੇ ਜੇਠਾ ਹੀ ਨਾਮ ਪੈ ਗਿਆ। ਅਤੇ ਕਹਿੰਦੇ ਨੇ ਕਿ ਉਦੋਂ ਸ਼ਰੀਕਾਂ ਨੇ ਸੋਚਿਆ, ਚਾਚੇ ਤਾਇਆਂ ਨੇ ਸੋਚਿਆ ਕਿ ਇੱਕ ਅਨਾਥ ਬੱਚਾ ਜੇ ਇਹਦੀ ਬਾਂਹ ਫੜ ਲਈ ਤਾਂ ਇਹ ਤਾਂ ਸਾਡੇ ਉੱਤੇ ਬੋਝ ਬਣ ਜਾਵੇਗਾ। ਕਿਸੇ ਨੇ ਗੱਲ ਨਹੀਂ ਪੁੱਛੀ, ਕਿਸੇ ਨੇ ਬਾਂਹ ਨਹੀਂ ਫੜੀ। ਅਤੇ ਕਹਿੰਦੇ ਨੇ ਨਾਨੀ ਨੂੰ ਪਤਾ ਲੱਗਿਆ ਸੀ ਬਾਸਰ ਕੇ ਪਿੰਡ ਕਿ ਮੇਰੀ ਬੇਟੀ ਅਤੇ ਦਾਮਾਦ ਗੁਜ਼ਰ ਗਏ ਨੇ, ਬਾਸਰ ਕੇ ਪਿੰਡ ਤੋਂ ਤੁਰੀ ਹੈ, ਜਿਸ ਵੇਲੇ ਲਾਹੌਰ ਪਹੁੰਚੀ ਹੈ ਅਤੇ ਉਹ ਘਰ ਕਹਿੰਦੇ ਨੇ ਦਰਵਾਜ਼ਾ ਥੋੜ੍ਹਾ ਜਿਹਾ ਉਹ ਬੰਦ ਜਿਹਾ ਹੈ, ਜਿਸ ਵੇਲੇ ਨਾਨੀ ਨੇ ਉਹ ਦਰਵਾਜ਼ਾ ਖੋਲ੍ਹਿਆ, ਅਨਾਥ ਬੱਚਾ ਅੱਖਾਂ ਤੋਂ ਨੀਰ ਦੀ ਝੜੀ ਲੱਗੀ ਹੈ, ਕੱਲਮ ਕੱਲਾ ਬੈਠਾ ਹੈ, ਕੋਈ ਕੋਲ ਨਹੀਂ ਹੈ। ਜਿਸ ਵੇਲੇ ਨਾਨੀ ਨੇ ਵੇਖਿਆ, ਨਾਨੀ ਦਾ ਕਲੇਜਾ ਪਾਟ ਗਿਆ, ਅੱਖਾਂ ਤੋਂ ਨੀਰ ਦੀ ਝੜੀ ਲੱਗ ਗਈ। ਦੁਨੀਆ ਦੇ ਵਿੱਚ ਰਹਿਣ ਕਰਕੇ ਸਾਦਾ ਸੁਭਾਅ ਵੀ ਕਈ ਵਾਰੀ ਦੁਨੀਆਦਾਰ ਮੋਹ ਦੇ ਬੰਧਨਾਂ 'ਚ ਫਸ ਜਾਂਦਾ ਏ। ਕਹਿੰਦੇ ਨਾਨੀ ਤੋਂ ਰਿਹਾ ਨਾ ਗਿਆ, ਗਲਵਕੜੀ 'ਚ ਜਦ ਲਿਆ ਭੁੱਬਾਂ ਨਿਕਲ ਗਈਆਂ, ਅਤੇ ਮੱਥਾ ਚੁੰਮ ਕੇ ਇੱਕ ਗੱਲ ਕਹੀ, ਐ ਮੇਰੇ ਬੱਚੇ, ਨਾ ਤੇਰਾ ਕੋਈ ਸਹਾਰਾ ਨਾ ਮੇਰਾ ਕੋਈ ਸਹਾਰਾ, ਅੱਜ ਦਿਨ ਤੋਂ ਤੂੰ ਮੇਰਾ ਸਹਾਰਾ ਬਣ ਜਾ, ਮੈਂ ਤੇਰਾ ਸਹਾਰਾ ਬਣ ਜਾਂਦੀ ਹਾਂ, ਅਤੇ ਸਭ ਤੋਂ ਵੱਡਾ ਸਹਾਰਾ ਜੋ ਮਾਲਕ ਵਾਹਿਗੁਰੂ ਜੀ ਦਾ ਏ, ਉਹਨੂੰ ਆਪਾਂ ਆਪਣਾ ਸਹਾਰਾ ਬਣਾ ਲੈਂਦੇ ਹਾਂ। ਨਾਨੀ ਨੇ ਕਿਹਾ, ਜਿਸ ਲਾਹੌਰ ਦੇ ਵਿੱਚ ਸਕੇ ਵੀ ਪਰਾਏ ਹੋ ਗਏ, ਐ ਮੇਰੇ ਬੱਚੇ, ਉੱਥੋਂ ਆਪਾਂ ਨੇ ਲੈਣਾ ਕੀ, ਚੱਲ ਤੂੰ ਮੇਰੇ ਨਾਲ ਚੱਲ, ਬਾਂਹ ਪੱਕ ਫੜ ਕੇ ਬਾਸਰ ਕੇ ਪਿੰਡ ਨਾਨੀ ਲੈ ਆਈ। ਅਤੇ ਬਾਸਰ ਕੇ ਪਿੰਡ ਨਾਨੀ ਨੇ ਵੇਖਿਆ ਮੈਂ ਕੁਝ ਕਮਾ ਨਹੀਂ ਸਕਦੀ, ਕੋਈ ਕਾਰੋਬਾਰ ਨਹੀਂ ਹੈ, ਥੋੜ੍ਹੇ ਜੇ ਕੋਲ ਪੈਸੇ ਨੇ, ਅਤੇ ਸੋਚ ਸੋਚੀ ਵੀ ਇਸ ਨੂੰ ਵੀ ਪਾਲਣਾ ਏ, ਆਪਣਾ ਢਿੱਡ ਵੀ ਭਰਨਾ ਏ, ਅਤੇ ਥੋੜ੍ਹੇ ਜੇ ਛੋਲੇ ਖਰੀਦੇ ਨੇ, ਘੁੰਗਣੀਆਂ ਖਰੀਦ ਕੇ ਉਬਾਲ ਕੇ ਅਤੇ ਉਹ ਛਾਬੇ 'ਚ ਪਾ ਕੇ, ਛੋਟਾ ਜਿਹਾ ਬੱਚਾ ਹੈ 7-8 ਸਾਲ ਦੀ ਉਮਰ, ਅਤੇ ਗਲੇ ਦੇ 'ਚ ਉਹ ਛਾਬਾ ਪਾ ਦਿੱਤਾ ਅਤੇ ਕਿਹਾ ਮੇਰੇ ਬੱਚੇ ਜਾ ਗਲੀਆਂ ਦੇ ਵਿੱਚ ਇਹ ਛੋਲੇ ਇਹ ਘੁੰਗਣੀਆਂ ਵੇਚ, ਅਤੇ ਸ਼ਾਮ ਤੱਕ ਜੋ ਥੋੜ੍ਹੀ ਬੱਚਤ ਹੋ ਜਾਵੇਗੀ ਉਹਦੇ ਨਾਲ ਆਪਾਂ ਆਪਣੀ ਰੋਟੀ ਦਾ ਗੁਜ਼ਾਰਾ ਕਰਾਂਗੇ। ਆਗਿਆਕਾਰ ਇਤਨੇ ਸਨ, ਉਦੋਂ ਹੀ ਬਾਹਰ ਨਿਕਲ ਪਏ ਨੇ। ਬੜੀ ਮਿੱਠੀ ਸੁਰੀਲੀ ਆਵਾਜ਼ ਹੈ, ਛੋਟੀ ਜਿਹੀ ਉਮਰ ਹੈ, ਅਤੇ ਵਾਜਾਂ ਮਾਰਦੇ ਨੇ ਘੁੰਗਣੀਆਂ ਲੈ ਲਓ, ਘੁੰਗਣੀਆਂ ਲੈ ਲਓ। ਲੋਕ ਬੱਚੇ ਦੇ ਸੁੰਦਰ ਸਰੂਪ ਨੂੰ ਵੇਖਦੇ ਨੇ, ਮਿੱਠੀ ਆਵਾਜ਼ ਸੁਣਦੇ ਨੇ, ਤੁਰਨ ਵਾਲਾ ਰਾਹ ਹੀ ਵੀ ਰੁਕ ਜਾਂਦਾ ਏ, ਅਤੇ ਇੱਕ ਵਾਰੀ ਉਹ ਲੈ ਕੇ ਜ਼ਰੂਰ ਛਕਦਾ ਏ। ਸ਼ਾਮ ਤੱਕ ਉਹ ਛਾਬਾ ਵੇਚ ਕੇ ਜੋ ਘੁੰਗਣੀਆਂ ਨੇ ਵਾਪਸ ਮੁੜਦੇ ਨੇ, ਜੋ ਬੱਚਤ ਹੁੰਦੀ ਹੈ ਉਹਦੇ ਨਾਲ ਤਾਂ ਘਰ ਦਾ ਗੁਜ਼ਾਰਾ ਚੱਲਦਾ ਏ, ਅਤੇ ਜੋ ਮੂਲ ਹੁੰਦਾ ਏ ਉਹਦੇ ਨਾਲ ਫਿਰ ਦੂਜੇ ਦਿਨ ਲਈ ਉਹ ਰਸਦ ਉਹ ਸਮਾਨ ਖਰੀਦ ਲਿਆ ਜਾਂਦਾ ਏ। ਅੱਜ ਉਹ ਭਾਣਾ ਵੀ ਵਾਪਰਿਆ, ਜਦ ਭਾਈ ਜੇਠਾ ਜੀ ਨਿਕਲੇ ਨੇ ਬਾਹਰ ਘੁੰਗਣੀਆਂ ਵੇਚਣ, ਅਤੇ ਗੁਰਮੁਖੋ ਸਾਧ ਜਨਾਂ ਦੀ ਟੋਲੀ ਮਿਲ ਗਈ, ਅਤੇ ਸਾਧਾਂ ਨੇ ਕਿਹਾ ਬੱਚੇ ਸਾਨੂੰ ਬੜੀ ਭੁੱਖ ਲੱਗੀ ਹੈ, ਅਤੇ ਭਾਈ ਜੇਠਾ ਜੀ ਨੇ ਆਪਣੇ ਹੱਥਾਂ ਨਾਲ ਉਹ ਛੋਲੇ ਘੁੰਗਣੀਆਂ ਦੇਣੀਆਂ ਸ਼ੁਰੂ ਕੀਤੀਆਂ। ਸਾਧ ਜਨਾਂ ਨੇ ਹੱਸ ਕੇ ਕਹਿ ਦਿੱਤਾ ਬੱਚੇ ਤੇਰੇ ਹੱਥ ਬੜੇ ਛੋਟੇ ਛੋਟੇ ਨੇ, ਸਾਡੇ ਢਿੱਡ ਬੜੇ ਵੱਡੇ ਨੇ, ਅਤੇ ਇਸ ਤਰ੍ਹਾਂ ਕਿਸ ਤਰ੍ਹਾਂ ਇਹ ਸਾਡੀ ਭੁੱਖ ਮਿਟੇਗੀ। ਕਹਿੰਦੇ ਨੇ ਉਹ ਗੁਣ ਸੀ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ ਵਾਲਾ, ਜੋ 20 ਰੁਪਏ ਦਾ ਸੱਚਾ ਸੌਦਾ ਕਰਨ ਗਏ ਨੇ, ਸਾਰਾ ਕੁਝ ਹੀ ਸਾਧ ਜਨਾਂ ਨੂੰ ਛਕਾ ਦਿੱਤਾ, ਇਹ ਨਹੀਂ ਸੋਚਿਆ ਵੀ ਇੱਕ ਰੁਪਈਆ ਬਚਾ ਲਿਆ। ਅਜੋਕੇ ਸਮੇਂ ਦੇ 20 ਲੱਖ ਤੋਂ ਵੀ ਉੱਪਰ ਕਿਤੇ ਉਹ ਦੌਲਤ ਹੋਵੇਗੀ, ਉਦੋਂ ਦੇ 20 ਰੁਪਏ। ਇਹੀ ਗੁਣ, ਕੁਝ ਵੀ ਨਾ ਸੋਚਿਆ ਕਿ ਥੋੜ੍ਹੇ ਜਿਹੇ ਛੋਲੇ ਆਪਣੇ ਲਈ ਬਚਾ ਲਿਆ, ਛਾਬਾ ਸਾਹਮਣੇ ਰੱਖ ਦਿੱਤਾ, ਸਾਧ ਜਨਾਂ ਨੇ ਆਪਣੀ ਭੁੱਖ ਮਿਟਾਈ। ਜਦ ਵਾਪਸ ਪਹੁੰਚੇ ਨੇ, ਨਾਨੀ ਨੇ ਪੁੱਛਿਆ ਬੱਚੇ ਅੱਜ ਦੀ ਵਟਕ, ਅੱਜ ਦੀ ਬਚਤ? ਕਹਿ ਦਿੱਤਾ ਨਾਨੀ ਬਚਤ ਦੀ ਗੱਲ ਛੱਡੋ, ਅੱਜ ਤੇ ਮੂਲ ਵੀ ਸਾਧ ਜਨਾਂ ਨੂੰ ਛਕਾ ਆਇਆ ਹਾਂ। ਨਾਨੀ ਨੇ ਕੁਝ ਨਾ ਕਿਹਾ, ਅੱਖਾਂ 'ਚ ਅਥਰੂ ਆ ਗਏ ਨੇ, ਬਾਹਾਂ ਉੱਤੇ ਚੱਕ ਲਈਆਂ ਅਤੇ ਪੁਕਾਰ ਕਰਕੇ ਇੱਕ ਗੱਲ ਕਹੀ, ਇਹ ਮੇਰੇ ਮਾਲਕ ਵਾਹਿਗੁਰੂ, ਜੇ ਇਹਦੇ ਕੋਲ ਕੁਝ ਨਹੀਂ ਹੈ ਤਾਂ ਤੂੰ ਇਹਨੂੰ ਇਹੋ ਜਿਹਾ ਦਾਨੀ ਸੁਭਾਵ ਦਿੱਤਾ ਏ, ਇਹਨੂੰ ਭਗਤ ਬਣਾਇਆ ਏ। ਕਿਉਂਕਿ ਭਗਤ ਦੀ ਵਿਆਖਿਆ ਕੀ ਹੈ? ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਅਣ ਹੁੰਦੇ ਕੋਈ ਆਪ ਵੰਡਾਏ, ਕੋਈ ਐਸਾ ਭਗਤ ਸਜਾ ਏ। ਹੁੰਦਿਆਂ ਸੁਣਦਿਆਂ ਤਾਂ ਹਰ ਕੋਈ ਦੇ ਦਿੰਦਾ ਹੈ ਨਾ, ਕੋਲ ਹੋਵੇ ਨਾ ਆਪਣੇ ਜੋਗਾ ਥੋੜ੍ਹਾ ਜਿਹਾ ਉਹ ਵੀ ਵੰਡ ਦੇਵੇ। ਅਸਲ ਭਗਤ ਤਾਂ ਉਹ ਹੈ ਨਾ, ਆਪਣੇ ਮੂੰਹ ਦੀ ਬੁਰਕੀ ਵੀ ਦੂਜਿਆਂ ਦੇ ਮੁੱਖ 'ਚ ਪਾ ਦੇਵੇ। ਅਤੇ ਨਾਨੀ ਨੇ ਪੁਕਾਰ ਕਰਕੇ ਕਿਹਾ, ਐ ਮੇਰੇ ਮਾਲਕ ਵਾਹਿਗੁਰੂ, ਜੇ ਇਹਦੇ ਕੋਲ ਕੁਝ ਨਹੀਂ ਤਾਂ ਇਹਨੂੰ ਇਹੋ ਜਿਹਾ ਦਾਨੀ ਸੁਭਾਵ ਦਿੱਤਾ ਏ, ਅਤੇ ਮੇਰੇ ਮਾਲਕ ਵਾਹਿਗੁਰੂ ਇਹਨੂੰ ਇਤਨੀ ਦਾਤਾਂ ਦੇ ਦੇ ਕਿ ਇਹਨੂੰ ਦਾਤਾ ਹੀ ਬਣਾ ਦੇ, ਦੋਨਾਂ ਹੱਥਾਂ ਨਾਲ ਵੰਡਦਾ ਰਹੇ ਅਤੇ ਕਦੀ ਮੁੱਕਣ 'ਚ ਹੀ ਨਾ ਆਵੇ। ਅਤੇ ਕੀ ਮੇਰੇ ਮਾਲਕ ਵਾਹਿਗੁਰੂ ਨੇ ਉਹ ਰਹਿਮਤ ਕਰ ਨਹੀਂ ਦਿੱਤੀ? ਗੁਰਮੁਖੋ ਉਦੋਂ ਹੀ ਕਹਿੰਦੇ ਨੇ ਗੋਬਿੰਦ ਵਾਲ ਸਾਹਿਬ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਹੁਕਮ ਨਾਲ ਗੁਰੂ ਅਮਰਦਾਸ ਪਾਤਸ਼ਾਹ ਜੀ ਵਸਾ ਰਹੇ ਸਨ, ਬਾਸਰਕੇ ਦੇ ਰਹਿਣ ਵਾਲੇ ਸਨ ਗੁਰੂ ਅਮਰਦਾਸ ਪਾਤਸ਼ਾਹ ਜੀ। ਉੱਥੇ ਦੇ ਲੋਕਾਂ ਨੂੰ, ਸੰਗਤ ਨੂੰ ਕਿਹਾ ਚੱਲ ਕੇ ਗੋਬਿੰਦਵਾਲ ਸਾਹਿਬ ਵਸੋ। ਪ੍ਰਿੰਸੀਪਲ ਸਤਬੀਰ ਸਿੰਘ ਦੇ ਲਿਖਣ ਅਨੁਸਾਰ 10 ਸਾਲ ਬਾਸਰਕੇ ਪਿੰਡ ਦੇ 'ਚ ਬਤੀਤ ਕੀਤੇ ਨੇ ਭਾਈ ਜੇਠਾ ਜੀ ਨੇ। ਅਤੇ ਜਿਸ ਵੇਲੇ ਗੋਬਿੰਦਵਾਲ ਸਾਹਿਬ ਪਹੁੰਚੇ ਨੇ, ਗੋਬਿੰਦਵਾਲ ਸਾਹਿਬ ਵੀ ਇਹੀ ਕੰਮ ਆਰੰਭ ਕਰ ਦਿੱਤਾ ਏ। ਅਤੇ ਸ਼ਾਮ ਦੇ ਵੇਲੇ ਘੁੰਗੜੀਆਂ ਵੇਚਣ ਤੋਂ ਬਾਅਦ ਜਦ ਵਿਹਲੇ ਹੁੰਦੇ ਨੇ, ਅਤੇ ਆ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਕੀਰਤਨ ਕਥਾ ਸੁਣਦੇ ਨੇ, ਰਾਤ ਦੇ ਵੇਲੇ ਲੰਗਰਾਂ ਦੇ 'ਚ ਸੇਵਾ ਕਰਦੇ ਨੇ, ਸੰਗਤ ਜਦ ਲੰਗਰ ਛੱਕ ਕੇ ਚਲੀ ਜਾਂਦੀ ਹੈ, ਜੂਠੇ ਭਾਂਡੇ ਮਾਂਜਦੇ ਨੇ, ਤੇ ਕਹਿੰਦੇ ਨੇ ਕੰਮ ਤੇ ਜਾਣ ਤੋਂ ਪਹਿਲਾਂ ਅੰਮ੍ਰਿਤ ਵੇਲੇ ਆ ਕੇ ਗੁਰੂ ਦਰਬਾਰ ਦੇ ਵਿੱਚ ਵਿਛਾਈ ਦੀ ਸੇਵਾ ਕਰਦੇ ਨੇ। ਇਹੋ ਜਿਹਾ ਜੀਵਨ ਬਣਾ ਲਿਆ। ਇੱਕ ਦਿਨ ਉਹ ਹੀ ਰਹਿਮਤ ਹੋ ਗਈ ਮੇਰੇ ਮਾਲਕ ਵਾਹਿਗੁਰੂ ਜੀ ਦੀ। ਕਹਿੰਦੇ ਨੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਪਰਿਵਾਰ ਨਾਲ ਬੈਠੇ ਨੇ ਅਤੇ ਬੱਚੀ ਭਾਨੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਛੋਟੀ ਬੇਟੀ, ਉਹਦੇ ਰਿਸ਼ਤੇ ਦੀ ਗੱਲ ਹੋਣੀ ਸੀ ਅਤੇ ਵਿਦਵਾਨ ਲਿਖਦੇ ਨੇ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਜਦ ਬੇਨਤੀ ਕੀਤੀ ਗੁਰੂ ਕੇ ਮਹਿਲਾਂ ਨੇ ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਹਾ ਕਿਹੋ ਜਿਹਾ ਬੱਚਾ ਹੋਣਾ ਚਾਹੀਦਾ ਤੁਹਾਡੇ ਅਨੁਸਾਰ, ਅਤੇ ਉਦੋਂ ਹੀ ਭਾਈ ਜੇਠਾ ਜੀ ਘੁੰਗੜੀਆਂ ਵੇਚਦਿਆਂ ਉੱਥੋਂ ਨਿਕਲੇ ਨੇ ਹੋਕਾ ਦਿੰਦਿਆਂ, ਜਿਸ ਬਾਰੇ ਲਿਖਿਆ ਆਪ ਸਿਰਜਣਾ ਹਾਰੇ ਧਾਰਿਆ। ਐਸਾ ਸੁੰਦਰ ਸਰੂਪ ਸੀ ਕਿ ਮਾਤਾ ਜੀ ਨੇ ਵੇਖ ਕੇ ਕਹਿ ਦਿੱਤਾ ਇਹੋ ਜਿਹਾ ਬੱਚਾ ਹੋਵੇ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਵਡਿਆਈ ਵੇਖੋ, ਇੱਕ ਗਲੀਆਂ ਵਿੱਚ ਰੁਲਦੇ ਹੋਏ ਬਾਰੇ ਇਹ ਨਹੀਂ ਸੋਚਿਆ ਇਹਦਾ ਖਾਨਦਾਨ ਵੇਖਾਂ, ਇਹਦਾ ਘਰ ਵੇਖਾਂ, ਇਹ ਸਾਡੇ ਵਰਗੇ ਭੁੱਲੇ ਜੀਵ। ਅਤੇ ਕਈ ਵਾਰੀ ਗੁਰੂ ਉੱਤੇ ਇਤਨਾ ਭਰੋਸਾ ਨਹੀਂ ਕਰਦੇ ਜਿਤਨਾ ਆਪਣੀ ਸਿਆਣਪ ਉੱਤੇ ਕਰਦੇ ਨੇ। ਪਰ ਗੁਰਮੁਖੋ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਇਹਦੇ ਵਰਗਾ ਤਾਂ ਇਹ ਹੀ ਹੈ, ਇਹਦੇ ਨਾਲ ਹੀ ਰਿਸ਼ਤਾ ਦੇ ਦਿੰਦੇ ਹਾਂ। ਉਹੀ ਗੱਲ ਬਣੀ, ਆਪਣੇ ਘਰ ਦਾ ਦਮਾਦ ਬਣਾ ਲਿਆ। ਪਰ ਗੁਰੂ ਰਾਮਦਾਸ ਪਾਤਸ਼ਾਹ ਜੀ ਜੋ ਉਦੋਂ ਤੱਕ ਭਾਈ ਜੇਠਾ ਸਨ, ਇਹ ਨਹੀਂ ਸੋਚਿਆ ਕਿ ਮੈਂ ਗੁਰੂ ਦਾ ਦਮਾਦ ਹਾਂ। ਕੋਈ ਮਾਣ ਨਹੀਂ, ਕੋਈ ਹੰਕਾਰ ਨਹੀਂ, ਕਹਿੰਦੇ ਸੇਵਾ ਦੇ ਵਿੱਚ ਜੁਟੇ ਹੋਏ ਨੇ। ਸਾਕ ਨਾ ਜਾਤਾ, ਕੋਈ ਰਿਸ਼ਤਾ ਨਹੀਂ ਵੇਖਿਆ। ਅਤੇ ਬਾਵਲੀ ਸਾਹਿਬ ਦੀ ਸੇਵਾ ਹੋ ਰਹੀ ਸੀ, ਭਾਈ ਜੇਠਾ ਜੀ ਨੇ ਸਿਰ ਉੱਤੇ ਮੰਡਾਸਾ ਬੰਨ੍ਹ ਲਿਆ ਅਤੇ ਟੋਕਰੀ ਲੈ ਕੇ ਮਿੱਟੀ ਢੋ ਢੋ ਕੇ ਦੂਰ ਜਾ ਕੇ ਸਿੱਟਦੇ ਨੇ। ਸਵੇਰ ਦੇ ਵੇਲੇ ਅੰਮ੍ਰਿਤ ਵੇਲੇ ਜਾਗ ਜਾਂਦੇ ਨੇ, ਪਾਣੀ ਢੋ ਕੇ ਲਿਆਉਂਦੇ ਨੇ, ਗੁਰੂ ਕੇ ਲੰਗਰਾਂ 'ਚ ਜੂਠੇ ਭਾਂਡੇ ਮਾਂਜਦੇ ਨੇ, ਦੀਵਾਨ ਦੇ ਵਿੱਚ ਵਿਛਾਈ ਕਰਦੇ ਨੇ ਅਤੇ ਉਸ ਤੋਂ ਬਾਅਦ ਫਿਰ ਮਿੱਟੀ ਢੋਣੀ ਆਰੰਭ ਕਰ ਦਿੰਦੇ ਨੇ। ਸ਼ਾਮ ਦਾ ਵੇਲਾ ਹੁੰਦਾ ਏ, ਗੁਰੂ ਕੇ ਲੰਗਰਾਂ 'ਚ ਸੇਵਾ ਕਰਨ ਤੋਂ ਬਾਅਦ ਫਿਰ ਜਿਹੜੇ ਬਜ਼ੁਰਗ ਸਾਧ ਸੰਗਤ ਦੇ ਵਿੱਚ ਆਏ ਹੁੰਦੇ ਨੇ ਉਹਨਾਂ ਬਜ਼ੁਰਗਾਂ ਦੀ ਮੁੱਠੀ ਚਾਪੀ ਦੀ ਸੇਵਾ ਕਰਦੇ ਨੇ। ਇੱਕ ਦਿਨ ਭਾਈ ਬੱਲੂ ਜੀ ਤੋਂ ਗੁਰੂ ਅਮਰਦਾਸ ਪਾਤਸ਼ਾਹ ਸਤਿਗੁਰੂ ਜੀ ਨੇ ਪੁੱਛ ਲਿਆ ਆਪਣੇ ਸੇਵਾਦਾਰ ਤੋਂ, ਬੱਲੂ ਜੇਠਾ ਨਜ਼ਰ ਨਹੀਂ ਆਉਂਦਾ? ਅਤੇ ਬੱਲੂ ਜੀ ਦੇ ਹੱਥ ਜੁੜ ਗਿਆ, ਮੇਰੇ ਸਤਿਗੁਰੂ ਉਹ ਤਾਂ ਹਰ ਵੇਲੇ ਸੇਵਾ 'ਚ ਲੱਗੇ ਰਹਿੰਦੇ ਨੇ, ਇੱਕ ਇੱਕ ਸੇਵਾ ਦੱਸ ਦਿੱਤੀ। ਅਤੇ ਕਿਹਾ ਮੇਰੇ ਸਤਿਗੁਰੂ ਦੂਰੋਂ ਆਉਂਦੇ ਨੇ ਤੁਹਾਡੇ ਦੀਦਾਰ ਕਰਕੇ, ਫਿਰ ਤੁਰ ਜਾਂਦੇ ਨੇ, ਫਿਰ ਸੇਵਾ 'ਚ ਲੱਗ ਜਾਂਦੇ ਨੇ। ਉਹੀ ਗੱਲ ਬਣੀ, ਕਹਿੰਦੇ ਨੇ ਸੇਵਾ ਕਰਦਿਆਂ ਕਰਦਿਆਂ ਜਦ ਲਾਹੌਰ ਦੇ 'ਚ ਇਹਨਾਂ ਦੇ ਚਾਚੇ ਤਾਇਆਂ ਸ਼ਰੀਕਾਂ ਨੂੰ ਪਤਾ ਲੱਗਾ, ਜਿਨ੍ਹਾਂ ਨੇ ਕਦੀ ਬਾਂਹ ਨਹੀਂ ਸੀ ਫੜੀ, ਉਹਨਾਂ ਨੂੰ ਜਦ ਪਤਾ ਲੱਗਾ ਕਿ ਜੇਠਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਦਮਾਦ ਬਣ ਗਿਆ, ਹੈਰਾਨ ਹੋ ਗਏ। ਉਦੋਂ ਫਿਰ ਗੱਲ ਸਮਝ ਆਈ, ਉਦੋਂ ਤੱਕ ਸਾਡਾ ਨਹੀਂ ਸੀ ਕਹਿੰਦੇ, ਅੱਜ ਆਪਸ ਵਿੱਚ ਵਿਚਾਰ ਕਰਨ ਲੱਗੇ, ਕਹਿਣ ਲੱਗੇ ਸਾਡਾ ਜੇਠਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਦਮਾਦ ਬਣ ਗਿਆ ਏ, ਗੁਰੂ ਨਾਨਕ ਦਾ ਦਰਬਾਰ ਉਹ, ਅਤੇ ਜੇ ਅਸੀਂ ਜਾਵਾਂਗੇ ਸਾਡਾ ਬੜਾ ਮਾਣ ਵਧੇਗਾ, ਲੋਕਾਂ ਨੂੰ ਪਤਾ ਲੱਗੇਗਾ ਕਿ ਜੇਠਾ ਇਹਨਾਂ ਦਾ ਬੱਚਾ ਏ। ਅਤੇ ਉਹ ਚਾਚੇ ਤਾਏ ਤੁਰ ਕੇ ਕਹਿੰਦੇ ਨੇ ਗੋਇੰਦਵਾਲ ਸਾਹਿਬ ਵੱਲ ਆ ਗਏ, ਕਿਤੇ ਅੱਗੇ ਜਾ ਰਹੇ ਸਨ, ਸੋਚਿਆ ਇੱਥੋਂ ਮਾਣ ਇੱਜ਼ਤ ਲੈਂਦੇ ਜਾਈਏ, ਕਿਉਂਕਿ ਦੁਨਿਆਵੀ ਸੁਭਾਵ ਸੀ ਨਾ। ਜਦ ਪਹੁੰਚੇ ਤੇ ਦੇਵ ਨੇ ਉਦੋਂ ਭਾਈ ਜੇਠਾ ਜੀ ਦੇ ਸੀਸ ਉੱਤੇ ਟੋਕਰੀ ਹੈ ਮਿੱਟੀ ਦੀ, ਕਿਉਂਕਿ ਸਵੇਰ ਤੋਂ ਮਿੱਟੀ ਢੋ ਰਹੇ ਨੇ, ਕੱਪੜੇ ਸਾਰੇ ਮਿੱਟੀ ਨਾਲ ਲਿਬੜੇ ਹੋਏ ਨੇ। ਅਤੇ ਅਚਾਨਕ ਚਾਚਾ ਤਾਏ ਅਤੇ ਹੋਰ ਲੋਕ ਕੁਝ ਤੁਰਦੇ ਆ ਰਹੇ ਨੇ, ਜਵਾਨ ਹੋ ਗਏ ਸਨ ਭਾਈ ਜੇਠਾ ਜੀ, ਦੂਜਾ ਮਿੱਟੀ ਨਾਲ ਲਿਬੜੇ ਹੋਏ ਨੇ ਅਤੇ ਪਛਾਣ ਨਾ ਸਕੇ। ਅਤੇ ਕਿਸੇ ਨਾਲ ਦੇ ਨੂੰ ਪੁੱਛਣ ਲੱਗੇ, ਭਾਈ ਜੇਠਾ ਜੀ ਨੂੰ ਤੁਸੀਂ ਵੇਖਿਆ ਕਿਤੇ? ਜੋ ਗੁਰੂ ਦੇ ਦਮਾਦ ਨੇ ਕਿਹੜੀ ਜਗ੍ਹਾ ਰਹਿੰਦੇ ਨੇ? ਭਾਈ ਜੇਠਾ ਜੀ ਦੇ ਕੰਨਾਂ 'ਚ ਇਹ ਬੋਲ ਪੈ ਗਏ, ਟੋਕਰੀ ਸਿੱਟ ਕੇ ਮਿੱਟੀ ਦੀ ਆਏ ਨੇ ਅਤੇ ਆਪਣੇ ਤਾਏ ਨੂੰ ਪਛਾਣ ਕੇ ਪੈਰੀ ਹੱਥ ਲਾ ਕੇ ਕਿਹਾ, ਤਾਇਆ ਜੀ ਮੈਂ ਤੁਹਾਡਾ ਜੇਠਾ ਹਾਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿੰਦੇ ਜਦ ਉਸ ਬਜ਼ੁਰਗ ਨੇ ਵੇਖਿਆ ਭਾਈ ਜੇਠਾ ਜੀ ਨੂੰ ਮਿੱਟੀ ਢੋਂਦਿਆਂ, ਸੜ ਬਲ ਗਿਆ ਤੇ ਸੜ ਬਲ ਕੇ ਇਹ ਬਚਨ ਕਹਿ ਦਿੱਤਾ ਕਿ ਤੂੰ ਤੇ ਸਾਡੀ ਕੁੱਲ ਨੂੰ ਦਾਗ ਲਗਾ ਦਿੱਤਾ ਏ, ਤੂੰ ਤੇ ਸਾਡੀ ਨੱਕ ਵਡਾ ਦਿੱਤੀ ਹੈ, ਤੂੰ ਸਹੁਰਾ ਪਰਿਵਾਰ ਦੇ ਚ ਆ ਕੇ ਟੋਕਰੀਆਂ ਟੋਰਿਆ। ਤੇ ਉਦੋਂ ਜੋ ਬਚਨ ਕਹੇ ਕਵੀ ਸੰਤੋਖ ਸਿੰਘ ਜੀ ਨੇ ਲਿਖੇ ਨੇ, ਕਹਿੰਦੇ ਵਿੱਚੋਂ ਕਿਸੇ ਨੇ ਬੋਲ ਕੇ ਇਹ ਬਚਨ ਵੀ ਕਹਿ ਦਿੱਤਾ ਕਿ ਇਹਦੇ ਮਾਂ ਬਾਪ ਤੇ ਮਰ ਗਏ ਸਨ, ਚੰਗਾ ਹੁੰਦਾ ਇਹ ਵੀ ਮਰ ਜਾਂਦਾ, ਇਹ ਵੀ ਉਦੋਂ ਹੀ ਗੁਜ਼ਰ ਜਾਂਦਾ ਤੇ ਸਾਨੂੰ ਇਹ ਦਿਨ ਦਿਨਾਂ ਵੇਖਣਾ ਪੈਂਦਾ। ਕਵੀ ਸੰਤੋਖ ਸਿੰਘ ਜੀ ਨੇ ਬਚਨ ਲਿਖੇ ਨੇ, ਬਾਹੋਂ ਫੜ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਾਹਮਣੇ ਲਿਆਏ ਨੇ ਤੇ ਉਦੋਂ ਜੋ ਬਚਨ ਕਹੇ, ਇਹ ਵੀ ਜਨਮਿਓ ਬੰਸ਼ ਹਮਾਰੇ ਲਾਜ ਗਵਾਈ ਸਰਬ ਪ੍ਰਕਾਰੇ, ਇਹ ਸਾਡੇ ਵੰਸ਼ ਦੇ 'ਚ ਇਹਨੇ ਕਿਸ ਤਰ੍ਹਾਂ ਜਨਮ ਲੈ ਲਿਆ, ਇਹਨੇ ਤੇ ਹਰ ਤਰੀਕੇ ਨਾਲ ਸ਼ਰਮ ਨੂੰ ਛੱਡ ਦਿੱਤਾ ਏ, ਲਾਜ ਨੂੰ ਛੱਡ ਦਿੱਤਾ ਏ, ਪਿੱਤ ਕੇ ਮਰੇ ਸਦਨ ਕੋ ਤਿਆਗਾ, ਘਰ ਸਸੁਰਾਰ ਬਸਿਓ ਨਿਰਭਾਗਾ, ਸ਼ਬਦ ਵਰਤਿਆ ਨਿਰਭਾਗਾ ਅਭਾਗਾ। ਕਹਿੰਦੇ ਪਿਤਾ ਦੇ ਮਰਨ ਦੀ ਦੇਰ ਸੀ, ਇਹਨੇ ਆਪਣਾ ਘਰ ਛੱਡ ਦਿੱਤਾ ਤੇ ਅੱਜ ਘਰ ਸਸੁਰਾਰ ਸਹੁਰਾ ਪਰਿਵਾਰ ਦੇ ਵਿੱਚ ਬਸਿਓ ਨਿਰਭਾਗਾ, ਇੱਥੇ ਆ ਕੇ ਅਭਾਗਾ ਵਸ ਗਿਆ ਏ। ਤੇ ਉਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਉਲਾਮਾ ਦੇ ਕੇ ਕਹਿਣ ਲੱਗੇ, ਇਸਨੇ ਤੋ ਸਿਰ ਮਾਟੀ ਪਾਈ, ਕਰੋ ਵਿਚਾਰ ਨਾ ਤੁਮ ਉਚਤਾਈ। ਇਹ ਗੁਰੂ ਅਮਰਦਾਸ ਪਾਤਸ਼ਾਹ, ਇਹ ਤੇ ਨਾ ਸਮਝ ਸੀ, ਇਹਨੇ ਤੇ ਆਪਣੇ ਸਿਰ ਉੱਤੇ ਮਿੱਟੀ ਪਾ ਲਈ, ਪਰ ਤੁਸੀਂ ਤੇ ਸਮਝਦਾਰ ਸੀ, ਤੁਸੀਂ ਤੇ ਗੁਰਗੱਦੀ ਦੇ ਮਾਲਕ ਹੋ, ਤੁਸੀਂ ਨਹੀਂ ਇਸ ਨੂੰ ਰੋਕਿਆ। ਜੇ ਇਹ ਬੰਸ਼ ਜਨਮ ਨਾ ਧਾਰੇ ਗਿਰਤ ਨਰਕ ਮੈਂ ਬਚਨ ਤੁਮਾਰ। ਉਦੋਂ ਕਹਿ ਦਿੱਤਾ ਪਿੱਤਰ ਤੁਮਾਰੇ, ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਚਨ ਕਹਿ ਦਿੱਤੇ। ਜਿਸ ਵੇਲੇ ਨਾ ਉਹਨਾਂ ਨੇ ਇਹ ਬਚਨ ਕਹੇ ਕਿ ਇਹਨੇ ਸਾਡੀ ਕੁੱਲ ਨੂੰ ਦਾਗ ਲਗਾ ਦਿੱਤਾ ਏ, ਸਾਡੇ ਬੰਸ਼ 'ਚ ਇਹਨੇ ਜਨਮ ਕਿਸ ਤਰ੍ਹਾਂ ਲੈ ਲਿਆ, ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਦੋਂ ਹੱਸ ਕੇ ਕਿਹਾ, ਭਲਿਓ ਇਹਨੇ ਤੁਹਾਡੀ ਕੁੱਲ ਨੂੰ ਦਾਗ ਨਹੀਂ ਲਵਾਇਆ, ਇਹਦੇ ਕਰਕੇ ਤੇ ਤੁਹਾਡੇ ਪਿੱਤਰ ਤੱਕ ਤਰ ਗਏ ਨੇ, ਤੁਹਾਡੀ ਕੁੱਲਾਂ ਦੀਆਂ ਕੁੱਲਾਂ ਤਰ ਗਈਆਂ ਨੇ। ਤੇ ਬਚਨ ਕਹਿ ਦਿੱਤਾ, ਜੇ ਇਹ ਬੰਸ਼ ਜਨਮ ਨਾ ਧਾਰੇ ਗਿਰਤ ਨਰਕ ਮੈਂ ਪਿੱਤਰ ਤੁਮਾਰੇ, ਜੇ ਤੁਹਾਡੇ ਵੰਸ਼ 'ਚ ਜਨਮ ਨਾ ਲੈਂਦਾ ਨਾ ਤੇ ਤੁਹਾਡੇ ਪਿੱਤਰਾਂ ਨੇ ਨਰਕਾਂ ਦੇ 'ਚ ਹੀ ਸੜਦੇ ਰਹਿਣਾ ਸੀ। ਤੁਹਾਡੇ ਕੋਲ ਉਹ ਅੱਖ ਨਹੀਂ ਵੇਖਣ ਵਾਲੀ, ਮੇਰੇ ਕੋਲ ਉਹ ਅੱਖ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਹਾ, ਜੇ ਪੁੱਛਣਾ ਏ ਤੇ ਬਾਬਾ ਬੁੱਢਾ ਸਾਹਿਬ ਤੋਂ ਪੁੱਛੋ ਕਿ ਇਹ ਟੋਕਰੀ ਹੈ ਜਾਂ ਕੁਝ ਹੋਰ ਹੈ। ਜਿਹੜੇ ਅੰਦਰੋਂ ਵੇਖਣ ਵਾਲੇ ਨੇ ਉਹਨਾਂ ਨੂੰ ਪਤਾ ਏ ਕਿ ਮਿੱਟੀ ਦੀ ਟੋਕਰੀ ਨਹੀਂ, ਇਹ ਤੇ ਜੇਠੇ ਦੇ ਸੀਸ ਉੱਤੇ ਗੁਰੂ ਨਾਨਕ ਦਾ ਛਤਰ ਝੁੱਲ ਰਿਹਾ ਏ। ਗੁਰਮੁਖੋ ਬਸ ਗੱਲ ਉਹੀ ਬਣੀ, ਕੁਝ ਸਮਾਂ ਬਤੀਤ ਹੋਇਆ, ਕੁਝ ਪਰਖ ਹੋਈ ਹੈ, ਉਹ ਵੀ ਪਰਖ ਕੀਤੀ ਕਿ ਦੋ ਥੜੇ ਬਣਾਉਣ ਲਈ ਦੇ ਦਿੱਤੇ ਨੇ ਵੱਡੇ ਦਮਾਦ ਰਾਮਾ ਜੀ ਤੇ ਛੋਟੇ ਭਾਈ ਜੇਠਾ ਜੀ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਪਰਖ ਕਰ ਰਹੇ ਨੇ, ਦੱਸ ਕੇ ਗਏ ਨੇ ਇਉਂ ਇਉਂ ਸਾਡੇ ਬੈਠਣ ਲਈ ਥੜਾ ਬਣਾਉਣਾ ਏ, ਤੇ ਦੋਨਾਂ ਨੇ ਬਣਾਉਣਾ ਆਰੰਭ ਕਰ ਦਿੱਤਾ। ਦੂਜੇ ਦਿਨ ਆਏ ਨੇ ਤੇ ਕਹਿ ਦਿੱਤਾ ਇਹ ਠੀਕ ਨਹੀਂ ਬਣਿਆ, ਢਾ ਦਿਓ, ਢਾ ਦਿੱਤਾ। ਤੇ ਤੀਜੇ ਦਿਨ ਫਿਰ ਬਣਾਏ ਤੇ ਕਹਿੰਦੇ ਨੇ ਉਸ ਦਿਨ ਵੀ ਆ ਕੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਹਿ ਦਿੱਤਾ ਇਹ ਠੀਕ ਨਹੀਂ ਬਣੇ ਨੇ, ਇਹਨੂੰ ਢਾ ਦਿਓ। ਉਦੋਂ ਕਹਿੰਦੇ ਨੇ ਰਾਮਾ ਜੀ ਵੱਡੇ ਦਾਮਾਦ ਬੋਲ ਪਏ, ਕਹਿਣ ਲੱਗੇ ਆਪ ਕਹੋ ਜਿਮ ਬਿਸਰੈ ਫੇਰ, ਇਸ ਮੈਂ ਦੋਸ਼ ਇਹ ਕਿਆ ਮੇਰ, ਜਿਸ ਤਰ੍ਹਾਂ ਤੁਸੀਂ ਦੱਸ ਦਿਓ ਉਸ ਤਰ੍ਹਾਂ ਮੈਂ ਬਣਾਉਂਦਾ ਹਾਂ, ਤੇ ਤੁਹਾਨੂੰ ਤੁਹਾਡਾ ਕਿਹਾ ਹੀ ਭੁੱਲ ਜਾਂਦਾ ਤੇ ਇਹਦੇ 'ਚ ਮੇਰਾ ਕੀ ਦੋਸ਼ ਹੈ। ਵਿਦਵਾਨ ਕਹਿੰਦੇ ਨੇ ਇੱਥੇ ਤੱਕ ਕਹਿ ਦਿੱਤਾ ਕਿ ਤੁਸੀਂ ਬਜ਼ੁਰਗ ਹੋ ਗਏ ਹੋ, ਇਸ ਕਰਕੇ ਤੁਹਾਡੀ ਕਹੀ ਹੋਈ ਗੱਲ ਵੀ ਤੁਹਾਨੂੰ ਆਪ ਭੁੱਲ ਜਾਂਦੀ ਹੈ। ਵੱਡੇ ਦਾਮਾਦ ਨੇ ਇਹ ਬਚਨ ਕਹਿ ਦਿੱਤਾ। ਪਰ ਜਦ ਗੁਰੂ ਰਾਮਦਾਸ ਪਾਤਸ਼ਾਹ ਜੀ ਭਾਈ ਜੇਠਾ ਜੀ ਨੂੰ ਕਿਹਾ ਕਿ ਇਸ ਥੜੇ ਨੂੰ ਦੁਬਾਰਾ ਬਣਾਓ, ਤੇ ਉਦੋਂ ਹੱਥ ਜੋੜ ਕੇ ਇੱਕ ਬਚਨ ਕਹਿ ਦਿੱਤਾ, ਮੇਰੇ ਸਤਿਗੁਰੂ ਤੁਸੀਂ ਤੇ ਬੜੇ ਚੰਗੇ ਤਰੀਕੇ ਨਾਲ ਸਮਝਾ ਕੇ ਜਾਂਦੇ ਹੋ, ਮੈਂ ਮਤ ਮੰਦ ਅਭਾਗ ਵਿਚਾਰਾ ਜਾਣ ਸਕਿਓ ਨਾ ਕਹਿਓ ਤੁਮਾਰਾ। ਮੇਰੇ ਸਤਿਗੁਰੂ ਮੇਰੀ ਮਤ ਬੜੀ ਥੋੜੀ ਹੈ, ਮੈਂ ਮੰਦ ਮਤ ਵਾਲਾ ਅਭਾਗਾ ਹਾਂ, ਤੁਹਾਡੇ ਕਹੇ ਨੂੰ ਸਮਝ ਨਹੀਂ ਪਾਉਂਦਾ। ਜੇ ਤੁਸੀਂ ਹੀ ਕਿਰਪਾ ਕਰੋ, ਆਪ ਰਹਿਮਤ ਕਰੋ ਤਾਂ ਕਿਤੇ ਇਹ ਥੜਾ ਬਣ ਸਕਦਾ ਏ। ਥੜਾ ਬਣਾਉਣਾ ਆਰੰਭ ਕਰ ਦਿੱਤਾ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਨਿਮਰਤਾ ਦੀ ਹੱਦ ਨੂੰ ਵੇਖ ਕੇ ਉਦੋਂ ਹੀ ਮਨ ਦੇ ਵਿੱਚ ਸੋਚ ਲਿਆ ਸੀ ਕਿ ਭਾਈ ਜੇਠਾ ਹੀ ਇਸ ਗੁਰਗੱਦੀ ਨੂੰ ਸੰਭਾਲ ਸਕਦੇ ਨੇ। ਗੁਰਮੁਖੋ, ਉਹ ਦਿਨ ਆ ਗਿਆ, ਭਾਈ ਜੇਠਾ ਜੀ ਮਿੱਟੀ ਢੋ ਰਹੇ ਨੇ, ਕੱਪੜੇ ਮਿੱਟੀ ਨਾਲ ਲਿਬੜੇ ਹੋਏ ਨੇ। ਮੇਰੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਉਂ ਹੀ ਸੰਗਤ ਸਾਰੀ ਸਜੀ ਹੋਈ ਹੈ, ਬਾਬਾ ਬੁੱਢਾ ਸਾਹਿਬ ਜੀ ਨੂੰ ਆਵਾਜ਼ ਮਾਰੀ ਅਤੇ ਇੱਕ ਬਚਨ ਕਿਹਾ ਕਿ ਜਾਓ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਦੋਂ ਤੱਕ ਨਾਮ ਜੇਠਾ ਸੀ, ਜੇਠੇ ਨੂੰ ਇਸ਼ਨਾਨ ਕਰਾ ਕੇ ਨਵੇਂ ਵਸਤਰ ਪਵਾ ਕੇ ਅਤੇ ਦਰਬਾਰ ਵਿੱਚ ਲਿਆਓ। ਵਿਦਵਾਨ ਤੱਕ ਤਾਂ ਇੱਥੇ ਤੱਕ ਕਹਿ ਦਿੰਦੇ ਨੇ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਣ ਤੋਂ ਪਹਿਲਾਂ ਪੂਰੇ ਪਰਿਵਾਰ ਨੂੰ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੰਗਤ ਵਿੱਚ ਬੁਲਾ ਲਿਆ ਸੀ। ਬਾਬਾ ਬੁੱਢਾ ਸਾਹਿਬ ਜੀ ਗਏ ਨੇ, ਬਾਹੋਂ ਫੜਿਆ, ਟੋਕਰੀ ਲੈ ਕੇ ਥੱਲੇ ਰੱਖ ਦਿੱਤੀ। ਭਾਈ ਜੇਠਾ ਜੀ ਕੁਝ ਨਾ ਬੋਲੇ, ਕਿਉਂਕਿ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਉਹ ਬਜ਼ੁਰਗ ਸਨ ਜਿਨ੍ਹਾਂ ਨੇ ਵੱਡੇ ਗੁਰੂਆਂ ਦੀ ਸੰਗਤ ਮਾਣੀ ਸੀ ਅਤੇ ਜਿਨ੍ਹਾਂ ਦਾ ਕਿਹਾ ਗੁਰੂ ਅਮਰਦਾਸ ਪਾਤਸ਼ਾਹ ਜੀ ਵੀ ਨਹੀਂ ਸੀ ਮੋੜਦੇ। ਬਾਹੋਂ ਫੜ ਕੇ ਲੈ ਗਏ ਨੇ, ਇਸ਼ਨਾਨ ਕਰਾਇਆ ਆਪਣੇ ਹੱਥਾਂ ਨਾਲ, ਨਵੇਂ ਵਸਤਰ ਪਵਾਏ ਨੇ ਅਤੇ ਨਵੇਂ ਵਸਤਰ ਪਵਾ ਕੇ ਅਤੇ ਦਰਬਾਰ 'ਚ ਲਿਆਏ ਨੇ। ਜਦ ਆ ਕੇ ਸੰਗਤ 'ਚ ਬਿਠਾਇਆ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੀਤਾ ਕਿ ਬਾਹੋਂ ਪਕੜ ਕੇ ਅਤੇ ਤਖ਼ਤ ਉੱਤੇ ਜਿੱਥੇ ਆਪ ਸਿੰਘਾਸਨ 'ਤੇ ਬੈਠੇ ਸਨ ਉੱਥੇ ਭਾਈ ਜੇਠਾ ਜੀ ਨੂੰ ਬਿਠਾ ਦਿੱਤਾ ਹੈ। ਭਾਈ ਜੇਠਾ ਜੀ ਨੂੰ ਬਿਠਾਉਣ ਤੋਂ ਬਾਅਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਆ ਗਿਆ ਏ। ਸੁੰਦਰ ਜੀ ਨੇ ਇਹ ਬਚਨ ਲਿਖ ਦਿੱਤੇ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਵੰਸ਼ ਵਿੱਚੋਂ ਬਾਬਾ ਸੁੰਦਰ ਜੀ ਬਚਨ ਲਿਖ ਦਿੱਤੇ, ਕਹਿੰਦੇ ਐ ਗੁਰੂ ਕੀ ਸਾਧ ਸੰਗਤ ਇਸ ਗੱਲ ਨੂੰ ਝੂਠ ਨਾ ਜਾਣਨਾ, ਕਿਉਂਕਿ ਇਹ ਬਾਣੀ ਦੇ ਵਿੱਚ ਦਰਜ ਹੋ ਗਿਆ ਏ। ਸਤਿਗੁਰ ਪ੍ਰਤੱਖ ਹੁੰਦੇ ਬਹਿਰਾਜ ਆਪ ਟਿਕਾਇਆ। ਕਹਿੰਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪ ਪ੍ਰਤੱਖ ਆਪਣੇ ਹੁੰਦਿਆਂ ਸੁਣਦਿਆਂ ਭਾਈ ਜੇਠਾ ਜੀ ਨੂੰ ਬਾਹੋਂ ਪਕੜ ਕੇ ਅਤੇ ਤਖ਼ਤ ਉੱਠੇ ਬਿਠਾ ਕੇ ਬਹਿਰਾਜ ਟਿਕਾਇਆ। ਉਹ ਦੁਨੀਆਂ ਦਾ ਰਾਜ ਨਹੀਂ, ਦੁਨੀਆਂ ਦੇ ਰਾਜਾਵਾਂ ਤੋਂ ਵੀ ਉੱਪਰ ਦਾ ਰਾਜਾ ਬਣਾ ਦਿੱਤਾ। ਬਾਦਸ਼ਾਹ ਇੱਕ ਹੁੰਦਾ ਏ, ਪਰ ਸਤਿਗੁਰੂ ਜੀ ਨੂੰ ਪਾਤਸ਼ਾਹ ਬਣਾ ਦਿੱਤਾ। ਅਤੇ ਉਦੋਂ ਬਚਨ ਕਿਹਾ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਕਹਿੰਦੇ ਸਾਰਿਆਂ ਨੂੰ ਬੁਲਾ ਲਿਆ, ਪੁੱਤਰਾਂ ਨੂੰ ਬੁਲਾਇਆ, ਸਿੱਖ ਇਕੱਠੇ ਹੋਏ ਨੇ, ਬੰਧਪ ਰਿਸ਼ਤੇਦਾਰ ਸਾਰੇ ਇਕੱਠੇ ਹੋਏ ਨੇ। ਅਤੇ ਆ ਕੇ ਸਾਰੇ ਜਦ ਬੈਠੇ ਨੇ, ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਹੱਥ ਵਿੱਚ 5 ਪੈਸੇ ਅਤੇ ਨਾਰੀਅਲ ਲੈ ਲੈ ਪਰਿਕਰਮਾ ਕੀਤੀ ਹੈ, ਅਤੇ ਪਰਿਕਰਮਾ ਕਰਕੇ ਸਭ ਤੋਂ ਪਹਿਲਾਂ ਜਗਤ ਦੇ ਮਾਲਕ ਆਪ ਗੁਰੂ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਉੱਤੇ ਮੱਥਾ ਟੇਕ ਦਿੱਤਾ। ਅਤੇ ਮੱਥਾ ਟੇਕਣ ਤੋਂ ਬਾਅਦ ਸਿੱਖ ਸੰਗਤ ਨੂੰ ਕਹਿ ਦਿੱਤਾ ਕਿ ਅੱਜ ਦਿਨ ਤੋਂ ਗੁਰੂ ਨਾਨਕ ਦੀ ਜੋਤ ਭਾਈ ਜੇਠਾ ਜੀ ਦੇ ਵਿੱਚ ਟਿਕ ਗਈ ਹੈ। ਅੱਜ ਦਿਨ ਤੋਂ ਇਹ ਜੇਠਾ ਨਹੀਂ, ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ। ਅਤੇ ਉਦੋਂ ਸਾਰਿਆਂ ਨੂੰ ਕਿਹਾ ਮੱਥਾ ਟੇਕੋ। ਗੁਰੂ ਅਮਰਦਾਸ ਪਾਤਸ਼ਾਹ ਜੀ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੇ ਮੱਥਾ ਟੇਕ ਦਿੱਤਾ। ਜਦ ਬਾਬਾ ਬੁੱਢਾ ਸਾਹਿਬ ਮੱਥਾ ਟੇਕ ਦੇਣ, ਕਹਿੰਦੇ ਨੇ ਉਦੋਂ ਸੰਗਤ ਕਿੱਥੇ ਪਿੱਛੇ ਰਹਿੰਦੀ ਹੈ। ਸੰਗਤ ਨੇ ਮੱਥਾ ਟੇਕਣਾ ਆਰੰਭ ਕਰ ਦਿੱਤਾ। ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਣ ਜੀਉ। ਸਤਿਗੁਰੂ ਜੀ ਨੇ ਇੱਕ ਬਚਨ ਕਹਿ ਦਿੱਤਾ, ਜਦ ਕਿਸੇ ਨੇ ਕਿਹਾ ਨਾ ਕਿ ਪੁੱਤਰਾਂ ਨੂੰ ਗੱਦੀ ਨਹੀਂ, ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਹਾ ਇਹ ਮੇਰੇ ਮਾਲਕ ਵਾਹਿਗੁਰੂ ਨੂੰ ਗੱਲ ਚੰਗੀ ਲੱਗੀ ਹੈ। ਵਾਹਿਗੁਰੂ ਜੀ ਨੂੰ ਇਹ ਭਾਇਆ ਹੈ, ਹਰ ਭਾਇਆ ਸਤਿਗੁਰ ਬੋਲਿਆ, ਸਤਿਗੁਰੂ ਜੀ ਨੇ ਬੋਲ ਕੇ ਕਹਿ ਦਿੱਤਾ, ਹਰ ਮਿਲਿਆ ਪੁਰਖ ਸੁਜਾਣ ਜੀਓ। ਕਹਿੰਦੇ ਨੇ ਉਸ ਮਾਲਕ ਵਾਹਿਗੁਰੂ ਜੀ ਦੀ ਕਿਰਪਾ ਨਾਲ ਸੁਜਾਣ ਪੁਰਖ ਮਿਲਿਆ ਏ। ਅਤੇ ਉਦੋਂ ਰਾਮਦਾਸ ਸੋਢੀ ਤਿਲਕ ਦਿਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੁਰਗੱਦੀ ਦਾ ਤਿਲਕ ਦੇ ਦਿੱਤਾ ਅਤੇ ਤਿਲਕ ਇਉਂ ਕਹਿ ਲਓ ਕਿ ਗੁਰੂ ਦੇ ਸ਼ਬਦ ਦਾ ਤਿਲਕ ਸੀ। ਉਹ ਨਿਸ਼ਾਨ ਸੀ, ਉਹ ਰਾਹਦਾਰੀ ਸੀ ਜੋ ਸਿੱਧਾ ਹੀ ਮਾਲਕ ਵਾਹਿਗੁਰੂ ਜੀ ਦੇ ਘਰ ਤੱਕ ਪਹੁੰਚਾਉਣ ਵਾਲੀ ਹੈ। ਉਦੋਂ ਫਿਰ ਇੱਕ ਗੁਰੂ ਪੁੱਤਰ ਦੀ ਵੀ ਵਡਿਆਈ ਵੇਖੋ, ਗੁਰੂ ਪੁੱਤਰ ਵੀ ਹਮੇਸ਼ਾ ਲਈ ਅਮਰ ਹੋ ਗਿਆ। ਗੁਰੂ ਗ੍ਰੰਥ ਸਾਹਿਬ ਜੀ 'ਚ ਬਾਣੀ ਦੇ 'ਚ ਨਾਮ ਆ ਗਿਆ ਪੁੱਤਰ, ਭਾਵੇਂ ਬਾਬਾ ਸ਼੍ਰੀ ਚੰਦ ਜੀ, ਲਖਮੀ ਚੰਦ ਜੀ ਵੀ ਹੋਏ ਨੇ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਪੁੱਤਰ ਦਾਤੂ ਜੀ ਦਾਸੂ ਜੀ ਵੀ ਹੋਏ ਨੇ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪੁੱਤਰ ਮੋਹਨ ਜੀ ਮੋਹਰੀ ਜੀ। ਪਰ ਵਿਦਵਾਨ ਕਹਿੰਦੇ ਨੇ ਮੋਹਨ ਜੀ ਉਦੋਂ ਕੁਝ ਨਾਰਾਜ਼ ਹੋ ਗਏ ਸਨ, ਪਰ ਮੋਹਰੀ ਜੀ ਉਦੋਂ ਹੀ ਸਨਮੁੱਖ ਹੋਏ, ਆਪਣੇ ਪਿਤਾ ਦੇ ਬਚਨਾਂ ਨੂੰ ਮੰਨ ਕੇ ਮੋਹਰੀ ਪੁੱਤ ਸਨਮੁੱਖ ਹੋਇਆ, ਰਾਮਦਾਸ ਪੈਰੀ ਪਾਏ ਜੀਓ, ਉਹਨੇ ਉਦੋਂ ਹੀ ਮੱਥਾ ਟੇਕ ਦਿੱਤਾ ਅਤੇ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੋਹਰੀ ਦਾ ਨਾਮ, ਗੁਰੂ ਪੁੱਤਰ ਦਾ ਨਾਮ ਦਰਜ ਹੋ ਗਿਆ। ਅਗਲੀ ਪੰਕਤੀ ਕਹੀ, ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰ ਆਪ ਰੱਖਿਆ। ਕਹਿੰਦੇ ਸਾਰੇ ਮੱਥਾ ਟੇਕਣ ਲੱਗੇ, ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਭਾਈ ਜੇਠਾ ਜੀ ਦੇ ਅੰਦਰ ਟਿਕਾ ਦਿੱਤਾ ਏ। ਪਰ ਉਦੋਂ ਕੁਝ ਐਸੇ ਵੀ ਸਨ, ਕੋਈ ਕਰ ਬਖੀਲੀ ਨਿਵੈ ਨਾਹੀਂ, ਬਖੀਲੀ ਨਿੰਦਾ ਕਰਕੇ ਕਈਆਂ ਨੇ ਕਹਿ ਦਿੱਤੇ ਹੋਣੇ ਨੇ, ਬੋਲ ਬਖੀਲੀ ਕੀਤੀ ਹੋਣੀ ਹੈ, ਵੀ ਇੱਕ ਗਲੀਆਂ ਦੇ 'ਚ ਰੁੱਲਣ ਵਾਲਾ ਬੱਚਾ, ਇੱਕ ਅਨਾਥ ਜਿਹਦੇ ਮਾਂ ਬਾਪ ਉਦੋਂ ਹੀ ਗੁਜ਼ਰ ਗਏ, ਘਰ ਘਾਟ ਨਹੀਂ, ਕੋਈ ਰਿਸ਼ਤੇਦਾਰ ਨਹੀਂ, ਅਤੇ ਆਪਣਾ ਦਮਾਦ ਤਾਂ ਬਣਾਇਆ ਅਤੇ ਹੁਣ ਗੁਰੂ ਵੀ ਬਣਾ ਦਿੱਤਾ, ਅਤੇ ਉਹਨਾਂ ਨੇ ਮੱਥਾ ਨਹੀਂ ਟੇਕਿਆ। ਅਤੇ ਜਦ ਮੱਥਾ ਨਹੀਂ ਟੇਕਿਆ ਤਾਂ ਮੇਰੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪ ਸਮਝਾ ਕੇ, ਕੋਈ ਕਰ ਬਖੀਲੀ ਨਿਵੈ ਨਾਹੀਂ, ਫਿਰ ਸਤਿਗੁਰ ਆਣ ਨਿਵਾਇਆ, ਹਰ ਗੁਰ ਹੈ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ ਕਹੇ ਸੁੰਦਰ। ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ, ਸਾਰਾ ਜਗਤ ਉਸ ਅਨਾਥ ਯਤੀਮ ਬੱਚੇ ਦੇ ਸਾਹਮਣੇ ਮੱਥਾ ਟੇਕਣ ਲੱਗਾ। ਅੱਜ ਤੁਸੀਂ ਅੱਖਾਂ ਨਾਲ ਤੱਕਦੇ ਹੋ, ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਦਰਬਾਰ, ਇੰਗਲੈਂਡ ਦੀ ਮਹਾਰਾਣੀ ਵੀ ਉੱਥੇ ਆ ਕੇ ਮੱਥਾ ਟੇਕ ਰਹੀ ਹੈ, ਦੁਨੀਆ ਦੇ ਕਿਸੇ ਵੀ ਵੱਡੇ ਦੇਸ਼ ਦਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਆਉਂਦਾ ਹੈ, ਗੋਲਡਨ ਟੈਂਪਲ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਬਾਰ 'ਚ ਜਾ ਕੇ ਝੁੱਕਦਾ ਹੈ, ਦੁਨੀਆ ਦੇ ਵੱਡੇ ਵੱਡੇ ਰਾਜੇ ਮਹਾਰਾਜੇ ਆ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪੈਰਾਂ ਉੱਤੇ ਝੁੱਕ ਰਹੇ ਨੇ। ਗੁਰਮੁਖੋ, ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਉਸ ਮਾਲਕ ਵਾਹਿਗੁਰੂ ਜੀ ਦੇ ਦਰ ਤੋਂ ਵਡਿਆਈ ਮਿਲੀ ਹੈ। ਆਪਾਂ ਨੇ ਵਿਚਾਰ ਇੱਥੋਂ ਆਰੰਭ ਕੀਤੀ ਸੀ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਧੰਨ ਹੈ ਗੁਰੂ ਰਾਮਦਾਸ ਪਾਤਸ਼ਾਹ, ਜਿਹਨੇ ਤੈਨੂੰ ਬਣਾਇਆ, ਜਿਹਨੇ ਤੇਰੀ ਸਿਰਜਣਾ ਕੀਤੀ, ਉਸੇ ਨੇ ਤੈਨੂੰ ਸੰਵਾਰਿਆ ਸ਼ਿੰਗਾਰਿਆ ਵੀ ਹੈ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ, ਉਹ ਪੂਰੀ ਕਰਾਮਾਤ ਹੋਈ ਹੈ ਜਿਹਨੇ ਤੈਨੂੰ ਬਣਾਇਆ ਸੀ, ਉਹਨੇ ਹੀ ਤੈਨੂੰ ਪਾਤਸ਼ਾਹ ਬਣਾ ਕੇ ਟਿਕਾ ਵੀ ਦਿੱਤਾ, ਅਤੇ ਅੱਜ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਇਹ ਕਰਾਮਾਤ ਨਹੀਂ, ਉਹੀ ਲਾਹੌਰ, ਜਿਸ ਲਾਹੌਰ ਦੀ ਗਲੀਆਂ ਦੇ 'ਚ ਉਹ ਬੱਚਾ ਰੁੱਲ ਰਿਹਾ ਹੈ, ਅਤੇ ਜਿਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਤਖ਼ਤ ਉੱਤੇ ਬਿਠਾ ਕੇ ਆਪਣਾ ਮੱਥਾ ਟੇਕਿਆ ਹੈ ਨਾ ਗੁਰਮੁਖੋ, ਅਤੇ ਉਦੋਂ ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਭਾਈ ਜੇਠਾ ਜੀ ਦੀ ਅੱਖਾਂ ਤੋਂ ਨੀਰ ਦੀ ਝੜੀ ਲੱਗ ਗਈ, ਅੰਮ੍ਰਿਤ ਜਲ ਆ ਗਿਆ, ਹੱਥ ਜੁੜ ਗਏ ਅਤੇ ਇੱਕ ਬਚਨ ਕਿਹਾ, ਐ ਮੇਰੇ ਗੁਰੂ ਅਮਰਦਾਸ ਪਾਤਸ਼ਾਹ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਨੋ ਆਪੇ। ਬਿਦ ਦਾ ਮਤਲਬ ਜੋ ਮੇਰੀ ਹਾਲਤ ਸੀ, ਇਹ ਮੇਰੇ ਸਤਿਗੁਰੂ ਤੂੰ ਆਪ ਜਾਣਦਾ ਹੈ ਉਸ ਹਾਲਤ ਨੂੰ, ਹਮ ਰੁੱਲ ਤੇ ਫਿਰ ਤੇ ਕੋਈ ਬਾਤ ਨਾ ਪੁੱਛਤਾ, ਮੈਂ ਗਲੀਆਂ ਦੇ 'ਚ ਰੁੱਲਦਾ ਫਿਰਦਾ ਸੀ, ਮੈਨੂੰ ਕੋਈ ਗੱਲ ਪੁੱਛਣ ਵਾਲਾ ਨਹੀਂ ਸੀ, ਕੋਈ ਬਾਂਹ ਫੜਨ ਵਾਲਾ ਸੀ ਨਹੀਂ ਸੀ, ਹਮ ਰੁੱਲ ਤੇ ਫਿਰ ਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਕੀਰੇ ਦਾ ਮਤਲਬ ਕੀੜਾ, ਕੀੜੇ ਕਹਿੰਦੇ ਮੇਰੇ ਵਰਗੇ ਕੀੜੇ ਨੂੰ ਤੁਸੀਂ ਦੁਨੀਆਂ ਦਾ ਮਾਲਕ ਬਣਾ ਦਿੱਤਾ ਏ। ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿੱਤ ਮਿਲੀਏ ਚੁੱਕੈ ਸਭ ਸੋਗ ਸੰਤਾਪੇ। ਇਹ ਮੇਰੇ ਗੁਰੂ ਅਮਰਦਾਸ ਪਾਤਸ਼ਾਹ, ਧੰਨ ਹੈ ਤੂੰ ਕਿ ਤੈਨੂੰ ਮਿਲਣ ਕਰਕੇ ਸਾਰੇ ਸੋਗ ਗਮ ਅਤੇ ਸੰਤਾਪ ਅੱਜ ਦੌੜ ਗਏ ਨੇ। ਇਹ ਪੂਰੀ ਕਰਾਮਾਤ ਨਹੀਂ ਹੈ? ਲਾਹੌਰ ਦੀਆਂ ਉਹੀ ਗਲੀਆਂ ਜਿਹਦੇ ਵਿੱਚ ਸ਼ਰੀਕ ਅਤੇ ਰਿਸ਼ਤੇਦਾਰ ਉਸ ਅਨਾਥ ਯਤੀਮ ਬੱਚੇ ਦੀ ਬਾਂਹ ਨਹੀਂ ਫੜਦੇ, ਅਤੇ ਉਹ ਵੇਲਾ ਵੀ ਆਉਂਦਾ ਏ ਕਿ ਸਿੱਖ ਰਾਜ ਦਾ ਮਾਲਕ ਮਹਾਰਾਜਾ ਰਣਜੀਤ ਸਿੰਘ ਜੋ ਉਸੇ ਲਾਹੌਰ ਨੂੰ ਰਾਜਧਾਨੀ ਬਣਾ ਕੇ ਉਸੇ ਲਾਹੌਰ ਦਾ ਰਾਜਾ ਏ ਮਹਾਰਾਜਾ ਏ, ਉਹ ਲਾਹੌਰ ਦਾ ਮਹਾਰਾਜਾ ਆ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਉੱਤੇ ਮੰਗਤਾ ਬਣ ਕੇ ਝੋਲੀ ਅੱਡ ਕੇ ਝੁੱਕ ਰਿਹਾ ਏ। ਗੁਰਮੁਖੋ, ਇਹ ਪੂਰੀ ਹੋਈ ਕਰਾਮਾਤ ਨਹੀਂ ਹੈ? ਫਿਰ ਬੇਨਤੀ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਲਾਹੌਰ ਸਿੰਘਾਸਨ ਉੱਤੇ ਬੈਠਦੇ ਨੇ, ਸਿੱਖ ਰਾਜ ਕਾਇਮ ਕੀਤਾ ਏ, ਦੂਰ ਦੂਰ ਤੱਕ ਦੁਸ਼ਮਣ ਮਹਾਰਾਜਾ ਜੀ ਦਾ ਨਾਮ ਸੁਣ ਕੇ ਕੰਬਦਾ ਏ, ਵੱਡੇ ਵੱਡੇ ਸੂਰਬੀਰ ਆ ਕੇ ਝੁੱਕਦੇ ਨੇ, ਕਾਬਲ, ਕੰਧਾਰ, ਮੁਲਤਾਨ, ਕਸ਼ਮੀਰ, ਜਿੱਧਰ ਨਜ਼ਰ ਮਾਰੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਜ਼ਰ ਆਉਂਦਾ ਏ। ਅਤੇ ਉਹ ਮਹਾਰਾਜਾ ਰਣਜੀਤ ਸਿੰਘ ਅੱਜ ਕਲਮ ਕੱਲੇ ਤੁਰ ਪਏ ਨੇ। ਜਦ ਅੰਮ੍ਰਿਤਸਰ ਸਾਹਿਬ ਪਹੁੰਚੇ ਅਤੇ ਇੱਥੇ ਦੇ ਅਹਿਲਕਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਨੂੰ ਵੇਖਣ ਵਾਲੇ ਚਾਕਰ, ਵਜ਼ੀਰ, ਮੰਤਰੀ ਦੌੜ ਕੇ ਕਹਿੰਦੇ ਨੇ ਚਰਨਾਂ ਉੱਤੇ ਆ ਕੇ ਡਿੱਗੇ ਨੇ। ਜਦ ਪਤਾ ਲੱਗਾ ਮਹਾਰਾਜਾ ਜੀ ਆਏ ਨੇ ਅਤੇ ਹੱਥ ਜੋੜ ਕੇ ਕਿਹਾ, ਮਹਾਰਾਜਾ ਜੀ ਇਹ ਕੀ ਖੇਡ ਵਰਤਾਈ ਹੈ? ਮਹਾਰਾਜਾ ਜੀ ਦੀ ਸਵਾਰੀ ਬੜੀ ਸ਼ਾਨ ਨਾਲ ਆਉਂਦੀ ਹੈ ਅਤੇ ਤੁਸੀਂ ਪਹਿਲਾਂ ਖਬਰ ਦੇਣੀ ਸੀ, ਅਸੀਂ ਪੂਰੇ ਇਸ ਅੰਮ੍ਰਿਤਸਰ ਸ਼ਹਿਰ ਨੂੰ ਸਜਾਉਣਾ ਸੀ, ਸਵਾਗਤ ਦੇ ਗੇਟ ਲਾਉਣੇ ਸਨ ਅਤੇ ਇੱਥੇ ਵਾਜੇ ਛੇਣੇ ਲੈ ਕੇ ਗੀਤ ਗਾਏ ਜਾਣੇ ਸਨ, ਤੁਹਾਡੀ ਅਗਵਾਈ ਕੀਤੀ ਜਾਣੀ ਸੀ ਅਤੇ ਤੁਸੀਂ ਚੁੱਪ ਚਾਪ ਆ ਗਏ ਹੋ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਪਤਾ ਕੀ ਕਿਹਾ? ਕਹਿਣ ਲੱਗੇ, ਮੰਗਤੇ ਜੋ ਆਉਂਦੇ ਨੇ ਨਾ ਭਿਖਾਰੀ, ਉਹਨਾਂ ਨੂੰ ਸ਼ਾਨ ਸੋਭਦੀ ਨਹੀਂ ਹੈ। ਮਹਾਰਾਜਾ ਨਹੀਂ ਆਇਆ, ਇਹ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦਾ ਮੰਗਤਾ ਆਇਆ ਹੈ। ਇਹ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦਾ ਮੰਗਤਾ ਆਇਆ ਹੈ। ਅਤੇ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਦੇ ਚ ਪਹੁੰਚੇ ਨੇ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਦਰ ਜਿਹਦੇ ਬਾਰੇ ਕਿਹਾ ਜਾਂਦਾ ਡਿੱਠਾ ਸਭੈ ਥਾਓਂ ਨਹੀਂ ਤੁਧ ਜਿਹਾ, ਕਹਿੰਦੇ ਨੇ ਗੋਡਿਆਂ ਭਾਰ ਮਹਾਰਾਜਾ ਰਣਜੀਤ ਸਿੰਘ ਗੋਡੇ ਟੇਕ ਕੇ ਤੇ ਬੈਠ ਗਏ ਨੇ, ਹੱਥ ਜੁੜ ਗਏ ਨੇ, ਅਰਦਾਸ ਕੀਤੀ ਕੀ ਮੰਗ ਮੰਗਣ ਆਏ ਨੇ। ਮੁਲਤਾਨ ਬਾਗੀ ਹੋ ਗਿਆ ਸੀ, ਮੁਲਤਾਨ ਦੇ ਵਿੱਚ ਅਕਾਲ ਪੈ ਗਿਆ, ਸੋਕਾ ਪੈ ਗਿਆ, ਮੀਂਹ ਨਹੀਂ ਸੀ ਪੈ ਰਿਹਾ, ਪਰਜਾ ਦੇ ਵਿੱਚ ਹਾਹਾਕਾਰ ਮਚ ਗਈ, ਬਗਾਵਤ ਹੋ ਗਈ ਅਤੇ ਦੁਸ਼ਮਣਾਂ ਨੇ ਸੋਚਿਆ ਕਿ ਮੁਲਤਾਨ ਉੱਤੇ ਹਮਲਾ ਕਰਕੇ ਅਤੇ ਜਿੱਤ ਲਈਏ। ਉਦੋਂ ਮਹਾਰਾਜਾ ਰਣਜੀਤ ਸਿੰਘ ਨੇ ਅਰਦਾਸ ਕੀਤੀ ਹੈ, ਗੁਰੂ ਰਾਮਦਾਸ ਪਾਤਸ਼ਾਹ ਤੇਰੇ ਦਰ ਦਾ ਮੰਗਤਾ ਹਾਂ, ਝੋਲੀ ਅੱਡ ਕੇ ਆਇਆ ਹਾਂ, ਕਿਰਪਾ ਕਰੋ ਮੁਲਤਾਨ ਦੇ ਵਿੱਚ ਬਰਸਾਤ ਹੋ ਜਾਵੇ। ਹੱਦ ਹੋ ਗਈ, ਕੈਸੇ ਸਤਿਗੁਰੂ ਨੇ ਗੁਰੂ ਰਾਮਦਾਸ ਪਾਤਸ਼ਾਹ ਇੱਧਰ ਅਰਦਾਸ ਕਰਕੇ ਅਤੇ ਮਹਾਰਾਜਾ ਰਣਜੀਤ ਸਿੰਘ ਬਾਹਰ ਨਿਕਲੇ ਨੇ, ਹਾਲੇ ਪਰਿਕਰਮਾ ਵਿੱਚ ਹੀ ਨੇ। ਇਤਿਹਾਸ ਗਵਾਹੀ ਦਿੰਦਾ ਹੈ ਕਿ ਮੁਲਤਾਨ ਦੇ ਵਿੱਚ ਬਰਸਾਤ ਹੋ ਰਹੀ ਸੀ, ਮੁਲਤਾਨ ਦੇ ਵਿੱਚ ਮੀਂਹ ਪੈ ਰਿਹਾ ਸੀ। ਗੁਰੂ ਰਾਮਦਾਸ ਪਾਤਸ਼ਾਹ ਜੀ ਇਉਂ ਦਾਤੇ ਬਣ ਗਏ ਕਿ ਦੁਨੀਆਂ ਨੂੰ ਦੋਨਾਂ ਹੱਥਾਂ ਨਾਲ ਇਹ ਦਾਤਾਂ ਵੰਡਣੀਆਂ ਆਰੰਭ ਕਰ ਦਿੱਤੀਆਂ। ਅਤੇ ਸੱਤਾ ਜੀ ਬਲਵੰਡ ਜੀ ਨੇ ਕਹਿ ਦਿੱਤਾ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਆ। ਇਹ ਗੁਰੂ ਰਾਮਦਾਸ ਪਾਤਸ਼ਾਹ, ਸਿੱਖਾਂ ਨੇ ਅਤੇ ਸੰਗਤਾਂ ਨੇ ਤੁਹਾਨੂੰ ਗੁਰੂ ਕਰਕੇ ਨਹੀਂ ਮੰਨਿਆ, ਤੁਹਾਨੂੰ ਤੇ ਪਾਰ ਬ੍ਰਹਮ ਕਹਿ ਕੇ ਤੇ ਨਮਸਕਾਰ ਕੀਤੀ ਹੈ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਆ। ਫਿਰ ਬਚਨ ਕਿਹਾ, ਅਟਲ ਅਥਾਹ ਅਤੋਲ ਤੂੰ, ਤੇਰਾ ਅੰਤ ਨਾ ਪਾਰਾ ਵਾਰਿਆ, ਤੂੰ ਅਟਲ ਹੈ, ਤੈਨੂੰ ਕੋਈ ਹਿਲਾ ਡੁਲਾ ਨਹੀਂ ਸਕਦਾ, ਜਿਹੜੀ ਜਗ੍ਹਾ ਹੁਣ ਤੈਨੂੰ ਮਿਲ ਗਈ ਹੈ। ਅਥਾਹ ਹੈ, ਅਥਾਹ ਦਾ ਮਤਲਬ ਜਿਹਦੀ ਕੋਈ ਥਾਹ ਨਾ ਪਾ ਸਕੇ, ਅਤੋਲ ਜਿਹਦੀ ਬਰਕਤਾਂ ਨੂੰ ਤੋਲਿਆ ਨਾ ਜਾ ਸਕੇ, ਤੇਰਾ ਅੰਤ ਨਾ ਪਾਰਾ ਵਾਰਿਆ, ਤੇਰਾ ਅੰਤ ਕੋਈ ਪਾ ਨਹੀਂ ਸਕਿਆ। ਅਤੋਲ ਜੋ ਭਾਰਾ ਹੋ ਜਾਵੇ, ਜੋ ਤੋਲਣੇ 'ਚ ਨਾ ਆਵੇ। ਇੱਕ ਕਵੀ ਹਰਦਾਸ ਜੀ ਹੋਏ ਨੇ, ਉਹਨਾਂ ਨੇ ਆਪਣੀ ਕਵਿਤਾ ਦੇ ਵਿੱਚ ਦਰਬਾਰ ਸਾਹਿਬ ਬਾਰੇ ਕਮਾਲ ਦੇ ਬਚਨ ਲਿਖ ਦਿੱਤੇ। ਉਹ ਕਹਿੰਦੇ ਨੇ, ਜਦ ਦਰਬਾਰ ਸਾਹਿਬ ਆਏ, ਕੀਰਤਨ ਦਾ ਆਨੰਦ ਮਾਣਿਆ, ਕਾਫੀ ਸਮਾਂ ਟਿਕ ਕੇ ਬੈਠੇ ਰਹੇ ਅਤੇ ਬਾਹਰ ਜਦ ਨਿਕਲੇ, ਕਿਸੇ ਨੇ ਪੁੱਛਿਆ ਕਿ ਕੀ ਆਨੰਦ ਬਣਿਆ, ਅਤੇ ਉਸ ਹਰਦਾਸ ਕਵੀ ਨੇ ਇੱਕ ਬਚਨ ਕਹਿ ਦਿੱਤਾ, ਕਹਿੰਦੇ ਮੈਂ ਸੁਣਦਾ ਸਾਂ ਸੁਰਗਾਂ ਦੀਆਂ ਗੱਲਾਂ, ਵੀ ਸੁਰਗ ਦੇ ਵਿੱਚ ਕੋਈ ਜਾਂਦਾ ਏ, ਬੈਕੁੰਠ ਦੇ ਵਿੱਚ ਕੋਈ ਜਾਂਦਾ ਏ, ਪਰ ਜਦ ਮੈਂ ਦਰਬਾਰ ਸਾਹਿਬ ਪਹੁੰਚਿਆ ਨਾ, ਉਦੋਂ ਕਹਿੰਦੇ ਨੇ ਮੈਂ ਹੈਰਾਨ ਹੋ ਗਿਆ ਕਿ ਇਸ ਸੱਚਖੰਡ ਦੇ ਸਾਹਮਣੇ ਸੁਰਗ ਅਤੇ ਬੈਕੁੰਠ ਕੁਝ ਵੀ ਨਹੀਂ ਹਨ। ਅਤੇ ਗੁਰਮੁਖੋ, ਉਹਨੇ ਇੱਕ ਕਮਾਲ ਦੀ ਗੱਲ ਕਹੀ, ਕਹਿੰਦੇ ਕਹਿੰਦਾ ਮੈਂ ਸੋਚਦਾ ਸਾਂ ਕਿ ਪੂਰੇ ਅੰਮ੍ਰਿਤਸਰ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਦਰ ਸਭ ਤੋਂ ਨੀਵਾਂ ਹੈ। ਤੁਸੀਂ ਕਿਸੇ ਵੀ ਪਾਸੇ ਤੋਂ ਆਇਓ, ਦਰਬਾਰ ਸਾਹਿਬ ਸਰਾਂ ਵਾਲੇ ਪਾਸੇ ਤੋਂ, ਅਜਾਇਬ ਘਰ ਵਾਲੇ ਪਾਸੇ ਤੋਂ, ਕਿਸੇ ਵੀ ਹੋਰ ਪਾਸੇ ਤੋਂ ਆ ਜਾਓ, ਬਾਬਾ ਦੀਪ ਸਿੰਘ ਬੁੰਗੇ ਵਾਲੇ ਪਾਸੇ ਤੋਂ, ਪਰ ਹਰ ਵਾਰੀ ਤੁਹਾਨੂੰ ਪਰਿਕਰਮਾ ਦੇ ਵਿੱਚ ਪੌੜੀਆਂ ਉਤਰ ਕੇ ਆਉਣਾ ਪਏਗਾ। ਹੋਰ ਮੰਦਰਾਂ ਦੇ ਵਿੱਚ, ਹੋਰ ਅਸਥਾਨਾਂ ਦੇ ਵਿੱਚ, ਧਰਮ ਮੰਦਰਾਂ ਦੇ ਵਿੱਚ ਲੋਕ ਪੌੜੀਆਂ ਚੜ੍ਹ ਕੇ ਜਾਂਦੇ ਨੇ ਉੱਤੇ, ਪਰ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਹ ਦਰ, ਕਿਸੇ ਵੀ ਪਾਸੇ ਤੋਂ ਤੁਸੀਂ ਪਰਿਕਰਮਾ ਵਿੱਚ ਉਤਰੋ, ਤੁਹਾਨੂੰ ਪੌੜੀਆਂ ਉਤਰਨੀਆਂ ਪੈਣੀਆਂ ਨੇ। ਇੱਕ ਇਸ਼ਾਰਾ ਹੈ ਕਿ ਗੁਰੂ ਕੇ ਸਿੱਖਾ, ਜੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ 'ਤੇ ਆ ਰਿਹਾ ਹੈ ਨਾ, ਤਾਂ ਉਤਰ ਕੇ ਆਈ, ਨੀਵਾਂ ਹੋ ਕੇ ਆਈ, ਹਉਮੈ ਦੀ ਪੌੜੀਆਂ ਉਤਰ ਕੇ ਆਈ, ਫਿਰ ਇਸ ਦਰਬਾਰ ਤੋਂ ਰਹਿਮਤਾਂ ਲੈ ਜਾਵੇਂਗਾ, ਕਿਉਂਕਿ ਇਹ ਦਰਬਾਰ ਬੜਾ ਭਾਰਾ ਹੈ। ਕਵੀ ਹਰਦਾਸ ਜੀ ਨੇ ਬਚਨ ਕਹਿ ਦਿੱਤਾ ਕਿ ਮੈਂ ਸੁਣਿਆ ਸੀ ਨਿਵੈ ਸੋ ਗੌਰਾ ਹੋਏ, ਕਹਿੰਦੇ ਨੇ ਅੱਜ ਮੈਨੂੰ ਸਮਝ ਆ ਗਈ, ਮੈਂ ਲੱਭਿਆ ਉਸ ਬੈਕੁੰਠ ਨੂੰ, ਮੈਂ ਉਸ ਸੁਰਗ ਨੂੰ ਕਿਤੇ ਨਜ਼ਰ ਨਹੀਂ ਆਇਆ, ਕਿਉਂਕਿ ਉਹ ਤੇ ਅਸਮਾਨ ਦੇ ਵਿੱਚ ਕਿਤੇ ਅਲੋਪ ਹੋ ਗਿਆ। ਕਹਿੰਦੇ ਮੈਂ ਤੋਲਿਆ ਏ ਦਰਬਾਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅਸਥਾਨ ਨੂੰ ਅਤੇ ਇਸ ਬੈਕੁੰਠ ਨੂੰ। ਉਹਨੇ ਆਪਣੀ ਪੰਕਤੀਆਂ ਦੇ ਵਿੱਚ ਲਿਖ ਦਿੱਤਾ, ਹਰ ਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰਦਾਸ, ਭਾਰੋ ਹੋਤੋ ਸੋ ਗਿਰ ਭਰਿਓ, ਹੌਲੋ ਚੜਿਓ ਆਕਾਸ਼। ਕਹਿੰਦੇ ਹਰਿਮੰਦਰ ਜਿਹੜਾ ਹੈ ਨਾ, ਭਾਰਾ ਏ, ਭਾਰੇ ਦਾ ਮਤਲਬ ਹੈ ਕਿ ਉਸ ਬੈਕੁੰਠ 'ਤੇ ਸੁਰਗ ਤੋਂ ਕਿਤੇ ਵੱਧ ਕੇ ਹੈ। ਇਸ ਕਰਕੇ ਇਹ ਇੱਥੇ ਟਿਕ ਗਿਆ ਏ, ਇਹ ਪ੍ਰਤੱਖ ਨਜ਼ਰ ਆ ਰਿਹਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਹ ਸੱਚਖੰਡ ਇਸ ਧਰਤੀ ਉੱਤੇ ਵਿਖਾ ਦਿੱਤਾ ਏ, ਅਤੇ ਜਿਹੜਾ ਜਾ ਕੇ ਭਾਵਨਾ ਲੈ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ 'ਤੇ ਟਿਕ ਜਾਂਦਾ ਏ ਨਾ, ਉਹਦਾ ਪਾਰ ਉਤਾਰਾ ਹੋ ਜਾਂਦਾ ਏ। ਅਤੇ ਉਦੋਂ ਬਚਨ ਕਿਹਾ, ਜਿੰਨੀ ਤੂੰ ਸੇਵਿਆ ਭਾਓ ਕਰ, ਜੋ ਸੱਤਾ ਜੀ ਬਲਵੰਤ ਜੀ ਨੇ ਕਹੇ ਨੇ, ਇਹ ਬਚਨ ਢੁੱਕ ਰਹੇ ਨੇ ਇੱਥੇ, ਜਿੰਨੀ ਤੂੰ ਸੇਵਿਆ ਭਾਓ ਕਰ। ਭਾਓ ਕਿਹਾ ਜਾਂਦਾ ਸ਼ਰਧਾ ਨੂੰ, ਦਾਸ ਅਕਸਰ ਬੇਨਤੀ ਕਰਦਾ ਹੁੰਦਾ ਹੈ, ਅੱਜ ਬੜੀ ਇਕਾਗਰਤਾ ਤੁਹਾਡੀ ਮਿਲ ਰਹੀ ਹੈ, ਹਾਲ ਭਰਿਆ ਹੋਇਆ ਹੈ, ਅਤੇ ਦਾਸ ਨੂੰ ਇਉਂ ਮਹਿਸੂਸ ਹੋਇਆ ਇੱਕ ਵੀ ਗੁਰੂ ਪਿਆਰਾ ਜਿਹੜਾ ਕਥਾ ਆਰੰਭ ਹੋਣ ਵੇਲੇ ਬੈਠ ਗਿਆ ਹੈ, ਉਹ ਹਾਲੇ ਤੱਕ ਉੱਠਿਆ ਨਹੀਂ ਹੈ। ਇਹ ਮੇਰੇ ਸਤਿਗੁਰੂ ਜੀ ਦੀ ਵਡਿਆਈ ਹੈ, ਗੁਰਸਿੱਖਾਂ ਕਹਿ ਮਨ ਭਾਵਦੀ, ਗੁਰਸਤਿਗੁਰ ਕੀ ਵਡਿਆਈ। ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਕਹਿੰਦੇ ਜਿਸਨੇ ਯਾਦ ਕੀਤਾ, ਸੇਵਿਆ ਦਾ ਮਤਲਬ ਹੈ ਸਿਮਰਨ ਕਰਨਾ, ਯਾਦ ਕਰਨਾ, ਭਾਓ ਕਰ। ਭਾਓ ਦਾ ਮਤਲਬ ਅੰਦਰ ਭਾਓ ਪੈਦਾ ਕਰਕੇ, ਸ਼ਰਧਾ ਪਿਆਰ ਪੈਦਾ ਕਰਕੇ। ਅਤੇ ਭਾਓ ਪਤਾ ਕਿਹਨਾਂ ਦੇ ਅੰਦਰ ਪੈਦਾ ਹੁੰਦਾ? ਭਾਓ ਅਤੇ ਭਾਓ ਦੋਨੋਂ ਸ਼ਬਦ ਬਹੁਤ ਨੇੜੇ ਨੇ, ਕੰਨਾਂ ਨੂੰ ਬੜੇ ਭਾਉਂਦੇ ਨੇ। ਭਾਓ ਉਹਨਾਂ ਦੇ ਅੰਦਰ ਪੈਦਾ ਹੁੰਦਾ ਜਿਨ੍ਹਾਂ ਨੇ ਭਾਓ ਰੱਖਿਆ ਹੈ। ਭਾਓ ਦਾ ਮਤਲਬ ਜਿਨ੍ਹਾਂ ਨੇ ਭੈ, ਜਿਨ੍ਹਾਂ ਨੇ ਗੁਰੂ ਦਾ ਅਦਬ ਡਰ ਆਪਣੇ ਅੰਦਰ ਟਿਕਾਇਆ। ਜਿਨ ਮਨ ਭਹੋ ਤਿਨਾ ਮਨ ਭਾਓ, ਉਹਨਾਂ ਦੇ ਅੰਦਰ ਭਾਓ ਪੈਦਾ ਹੋਇਆ, ਜਿਨ੍ਹਾਂ ਦੇ ਅੰਦਰ ਭੈ ਪੈਦਾ ਹੋਇਆ ਉਹਨਾਂ ਦੇ ਅੰਦਰ ਭਾਓ ਪੈਦਾ ਹੋ ਗਿਆ ਏ। ਜਿੰਨੀ ਤੂੰ ਸੇਵਿਆ ਭਾਓ ਕਰ, ਸੇ ਤੁਧ
ਪਾਰ ਉਤਾਰਿਆ, ਉਹਨਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਸੀਂ ਪਾਰ ਉਤਾਰ ਦਿੱਤਾ ਹੈ, ਉਹ ਜੀਵਨ ਦੀ ਬਾਜ਼ੀ ਜਿੱਤ ਗਏ ਨੇ, ਉਹ ਹਮੇਸ਼ਾ ਲਈ ਅਮਰ ਹੋ ਗਏ ਨੇ। ਗੁਰਮੁਖੋ ਧਿਆਨ ਦੇਣਾ, ਜਿਸ ਵੇਲੇ ਨਾ ਦਰਬਾਰ ਸਾਹਿਬ ਅਤੇ ਸਰੋਵਰ ਦੀ ਕਾਰ ਸੇਵਾ ਹੋ ਰਹੀ ਹੈ, ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਹੁਕਮ ਹੋ ਗਿਆ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਕਿ ਅੰਮ੍ਰਿਤਸਰ ਸ਼ਹਿਰ ਵਸਾਉਣਾ ਹੈ। ਦੂਰ ਦੂਰ ਤੱਕ ਹੋਕਾ ਦੇ ਦਿੱਤਾ ਗਿਆ, ਸੱਦਾ ਪੱਤਰ ਭੇਜ ਦਿੱਤੇ ਗਏ ਅਤੇ ਵਪਾਰੀ ਆ ਕੇ ਉੱਥੇ ਵਸਣ ਲੱਗੇ, ਲੋਕ ਦੂਰ ਦੂਰ ਤੋਂ ਆ ਕੇ ਉੱਥੇ ਆਪਣੇ ਘਰ ਬਣਾਉਣ ਲੱਗੇ, ਕਾਰ ਸੇਵਾ ਹੋ ਰਹੀ ਹੈ। ਅਤੇ ਇੱਕ ਅਤ ਗਰੀਬ ਸਿੱਖ ਉਹ ਵੀ ਇੱਥੇ ਪਹੁੰਚ ਗਿਆ, ਉਹ ਅੰਦਰ ਇੱਕ ਭਾਵਨਾ ਲੈ ਕੇ ਆਇਆ ਕਿਉਂਕਿ ਇੱਥੇ ਸੰਗਤ ਬਹੁਤ ਜ਼ਿਆਦਾ ਹੋਣੀ ਆ ਅਤੇ ਲੋਕ ਆ ਕੇ ਵਸ ਰਹੇ ਨੇ, ਮੈਂ ਵੀ ਜਾ ਕੇ ਰੋਜ਼ੀ ਰੋਟੀ ਕਮਾ ਲਿਆ। ਅਤੇ ਅੰਦਰ ਇੱਕ ਭਾਵਨਾ ਜਾਗੀ, ਕਦੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਘੁੰਗੜੀਆਂ ਵੇਚੀਆਂ ਨੇ, ਛੋਲੇ ਵੇਚੇ ਨੇ, ਇਹਨੇ ਵੀ ਕੀ ਕੀਤਾ, ਇੱਕ ਛਾਬੇ ਦੇ ਵਿੱਚ ਛੋਲੇ ਉਹ ਘੁੰਗੜੀਆਂ ਉਬਾਲ ਲਈਆਂ ਅਤੇ ਜਿੱਥੇ ਪਰਿਕਰਮਾ ਹੈ ਉੱਥੇ ਹੀ ਇਹ ਬੈਠ ਜਾਂਦਾ ਏ ਅਤੇ ਉਹ ਛੋਲੇ ਘੁੰਗੜੀਆਂ ਵੇਚਦਾ। ਜੋ ਸੰਗਤ ਆਉਂਦੀ ਹੈ, ਜੋ ਹੋਰ ਲੋਕ ਆਉਂਦੇ ਨੇ, ਮੱਥਾ ਟੇਕਣ ਆਉਂਦੇ ਨੇ, ਨਿਕਲਦੇ ਨੇ ਅਤੇ ਇਸ ਤੋਂ ਖਰੀਦੇ ਜਾਂਦੇ ਨੇ, ਕਾਰ ਸੇਵਾ ਹੋ ਰਹੀ। ਅਚਾਨਕ ਗੁਰੂ ਰਾਮਦਾਸ ਪਾਤਸ਼ਾਹ ਜੀ ਉੱਥੋਂ ਲੰਘੇ ਨੇ, ਸ਼ਾਮ ਦਾ ਵੇਲਾ ਹੋ ਗਿਆ ਸੀ, ਨਾਲ ਸੇਵਾਦਾਰ ਨੇ ਅਤੇ ਸਤਿਗੁਰੂ ਜੀ ਦੀ ਨਿਗਾਹ ਪੈ ਗਈ ਅਤੇ ਬਚਨ ਕੀਤਾ ਕਿ ਭਾਈ ਸੱਜਣਾ ਅੱਜ ਦੀ ਕਿੰਨੀ ਬੱਚਤ ਹੋਈ ਹੈ। ਇਹਨੇ ਪੁੱਛਿਆ ਇਹ ਕੌਣ, ਸੇਵਾਦਾਰਾਂ ਨੇ ਦੱਸਿਆ ਗੁਰੂ ਰਾਮਦਾਸ ਪਾਤਸ਼ਾਹ ਦੌੜ ਕੇ ਚਰਨਾਂ ਉੱਤੇ ਡਿੱਗਾ ਅਤੇ ਬਚਨ ਕਿਹਾ ਸਤਿਗੁਰੂ ਜੀ ਇੱਕ ਰੁਪਈਆ ਬੱਚਤ ਹੋਈ ਹੈ। ਅਤੇ ਸਤਿਗੁਰੂ ਜੀ ਨੇ ਕਹਿ ਦਿੱਤਾ ਲਿਆ ਫਿਰ ਬੱਚਤ ਇੱਧਰ ਦੇ ਦੇ, ਗੁਰੂ ਕੇ ਲੰਗਰਾਂ 'ਚ ਪਾਉਣੀ ਹੈ ਕਿਉਂਕਿ ਸੰਗਤ ਬਹੁਤ ਜ਼ਿਆਦਾ ਆਈ ਹੋਈ ਹੈ। ਹੁਣ ਗੁਰੂ ਦਾ ਬਚਨ ਮੋੜਿਆ ਥੋੜ੍ਹਾ ਜਾ ਸਕਦਾ, ਉਹ ਇੱਕ ਰੁਪਈਆ ਬੱਚਤ ਦੇ ਦਿੱਤੀ। ਪਰ ਸਾਰੀ ਰਾਤ ਤੜਪਦਾ ਰਿਹਾ, ਅੰਦਰ ਫੁਰਨੇ ਤੁਰਦੇ ਰਹੇ, ਆਇਆ ਤਾਂ ਸੀ ਬੱਚਿਆਂ ਲਈ ਕੋਈ ਰੋਜ਼ੀ ਰੋਟੀ ਕਮਾਉਣ, ਪਰ ਜੋ ਕਮਾਇਆ ਸੀ ਉਹ ਪੂਰਾ ਰੁਪਈਆ ਹੀ ਗੁਰੂ ਨੇ ਲੈ ਲਿਆ ਅਤੇ ਰੋਟੀ ਕਿੱਥੋਂ ਬੱਚਿਆਂ ਨੂੰ ਖਵਾਵਾਂਗਾ। ਪਰ ਦੂਜਾ ਦਿਨ ਹੋਇਆ, ਫਿਰ ਵੇ ਉਹ ਘੁੰਗੜੀਆਂ ਛੋਲੇ ਵੇਚਣੇ ਆਰੰਭ ਕੀਤੇ ਨੇ ਸਤਿਗੁਰੂ ਜੀ, ਸ਼ਾਮ ਵੇਲੇ ਫਿਰ ਆ ਗਏ ਅਤੇ ਅੱਜ ਪੁੱਛਿਆ ਕਿੰਨੀ ਬੱਚਤ ਹੋਈ ਹੈ, ਅਤੇ ਅੱਜ ਕਿਹਾ ਸਤਿਗੁਰੂ ਜੀ ਡੇਢ ਰੁਪਈਏ, ਅਤੇ ਕਿਹਾ ਲਿਆ ਫਿਰ ਲੰਗਰਾਂ 'ਚ ਪਾਉਂਦੇ ਹਾਂ, ਅੱਜ ਵੀ ਦੇ ਦਿੱਤੇ ਅਤੇ ਅੱਜ ਵੀ ਹਾਲਤ ਕੁਝ ਐਸੀ ਬਣੀ ਰਹੀ। ਪਰ ਇੱਕ ਖਿਆਲ ਆਇਆ ਵੀ ਕੱਲ੍ਹ ਇੱਕ ਰੁਪਈਆ ਦਿੱਤਾ ਸੀ ਅਤੇ ਅੱਜ ਬੱਚਤ ਦੇ 'ਚ ਵਾਧਾ ਹੋਇਆ। ਤੀਜੇ ਦਿਨ ਸਤਿਗੁਰੂ ਜੀ ਨੇ ਫਿਰ ਇਉਂ ਹੀ ਕੀਤਾ, ਅੱਜ ਦੀ ਬੱਚਤ ਵੀ ਦੇ ਦਿੱਤੀ। ਅਤੇ ਜਦ ਸਤਿਗੁਰੂ ਜੀ ਪੰਜਵੇਂ ਦਿਨ ਪਹੁੰਚੇ ਅਤੇ ਕਹਿੰਦੇ ਨੇ ਅੱਜ ਭਾਵਨਾ ਕੁਝ ਹੋਰ ਹੀ ਬਣ ਗਈ ਸੀ, ਅੱਜ ਅੰਦਰ ਬਦਲ ਗਿਆ ਸੀ ਸਤਿਗੁਰੂ ਜੀ ਦੇ ਦੀਦਾਰ ਕਰਦਿਆਂ ਕਰਦਿਆਂ। ਅਤੇ ਸਤਿਗੁਰੂ ਜੀ ਨੇ ਪੁੱਛਿਆ ਕਿੰਨੀ ਬੱਚਤ ਹੋਈ ਹੈ ਅੱਜ, ਕਹਿਣ ਲੱਗਾ ਜੀ 5.5 ਰੁਪਏ। ਅਤੇ ਸਤਿਗੁਰੂ ਜੀ ਨੇ ਫਿਰ ਕਿਹਾ ਇਉਂ ਕਰ, 5 ਰੁਪਏ ਆਪਣੇ ਕੋਲ ਰੱਖ ਲੈ ਅਤੇ 50 ਪੈਸੇ ਗੁਰੂ ਕੇ ਲੰਗਰਾਂ 'ਚ ਪਾ ਦੇ। ਉਦੋਂ ਅਵਸਥਾ ਇਹ ਬਣ ਚੁੱਕੀ ਸੀ, ਕਹਿਣ ਲੱਗਾ ਮੇਰੇ ਸਤਿਗੁਰੂ ਹੁਣ ਤੇ 5.5 ਰੁਪਏ ਤੇ ਰੱਖੋ, ਹੁਣ ਦੌਲਤ ਦੀ ਗੱਲ ਨਹੀਂ, ਹੁਣ ਤੇ ਮੇਰਾ ਮਨ ਕਰਦਾ ਮੈਂ ਵੀ ਤੇਰੇ ਦਰ ਤੇ ਵਿਕ ਜਾਵਾਂ, ਤੇਰੇ ਦਰ ਦਾ ਗੁਲਾਮ ਬਣ ਜਾਵਾਂ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਰਹਿਮਤ 'ਚ ਆਏ ਨੇ ਤੇ ਉਦੋਂ ਬਚਨ ਕੀਤਾ, ਪੁੱਛਿਆ ਕਿੱਥੇ ਦਾ ਰਹਿਣ ਵਾਲਾ ਹੈ, ਹੱਥ ਜੁੜ ਗਿਆ, ਕਹਿਣ ਲੱਗਾ ਸਤਿਗੁਰੂ ਜਿਹਲਮ ਦੇ ਇਲਾਕੇ ਦਾ ਰਹਿਣ ਵਾਲਾ ਹਾਂ। ਨਾਮ ਕੀ ਹੈ, ਕਹਿਣ ਲੱਗਾ ਜੀ ਸੋਮਾ। ਅਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਚਨ ਕਿਹਾ ਸੋਮਾ ਸ਼ਾਹ ਬੇਪਰਵਾਹ ਗੁਰੂ ਕਾ ਸ਼ਾਹ। ਕਹਿੰਦੇ ਨੇ ਕਿ ਅੱਜ ਦਿਨ ਤੋਂ ਤੇਰੇ ਘਰ ਦੇ 'ਚ ਸ਼ਾਹੂਕਾਰੀ ਆ ਗਈ, ਤੂੰ ਸ਼ਾਹੂਕਾਰ ਬਣ ਗਿਆ, ਤੂੰ ਸ਼ਾਹ ਬਣ ਗਿਆ ਏ, ਰਹਿੰਦੀ ਦੁਨੀਆਂ ਤੱਕ ਤੇਰੀ ਔਲਾਦ ਦੇ 'ਚ ਸ਼ਾਹੂਕਾਰੀ ਹੋਵੇਗੀ, ਕਿਸੇ ਦੇ ਮੁਹਤਾਜ ਨਹੀਂ ਹੋਣਗੇ। ਅਤੇ ਸਤਿਗੁਰੂ ਜੀ ਨੇ ਆਪਣੇ ਦਰ ਤੋਂ ਬਖਸ਼ਿਸ਼ ਦਿੱਤੀ, 7 ਬਖਸ਼ਿਸ਼ਾਂ ਜਿਹੜੀਆਂ ਨੇ ਨਾ, ਉਹਨਾਂ ਵਿੱਚੋਂ ਇੱਕ ਬਖਸ਼ਿਸ਼ ਸੋਮਾ ਸ਼ਾਹ ਦੇ ਖਾਨਦਾਨ 'ਚ ਆਈ ਹੈ। ਅਤੇ ਕਿਹਾ ਜਾ ਗੁਰਸਿੱਖੀ ਦਾ ਪ੍ਰਚਾਰ ਕਰ, ਅੱਜ ਤੱਕ ਦਾਸ ਨੂੰ ਇੰਗਲੈਂਡ, ਅਮੈਰੀਕਾ, ਕੈਨੇਡਾ, ਉਸ ਪਰਿਵਾਰ ਦੇ, ਉਹ ਸ਼ਾਹ ਪਰਿਵਾਰ ਦੇ ਲੋਕ ਮਿਲਦੇ ਨੇ। ਇੱਥੇ ਵੀ ਗੁਜਰਾਂ ਵਾਲਾ ਟਾਊਨ ਦਿੱਲੀ ਦੇ ਵਿੱਚ ਬਖਸ਼ਿਸ਼ ਦਰਬਾਰ ਜੋ ਹੈ, ਇਹ ਉਹੀ ਸੋਮਾ ਸ਼ਾਹ ਵਾਲੀ ਬਖਸ਼ਿਸ਼ ਹੈ। जो अज तक भी ये शाह परिवार प्रचार कर रहा है गुरु की सिक्खी का गुरु की बाणी का ते किसे गल का घाटा इस परिवार नू नहीं है ये बख्शिशा ने गुरमुखो गुरु दे बारे जो कहा ना जिनी तू सेव्या भाओ कर से तुद पार उतारे आ वो पार उतारा कर दिंदा है लब लोभ काम क्रोध मोह मार कढे तुद सब परिवार आ कहंदे केवल गुरु कोल आउण दी देर है सानू सताया किन्ने है काम क्रोध लोभ मोह हंकार दे ते सारे झेड़े झगड़े ने यही तो सानू टिकण नहीं दिंदे ते कहंदे एक वारी गुरु रामदास पातशाह जी दे दर ते भावना नाल आ जा अरदास कर दे कहंदे अंदरों सतगुरु कृपा करके इन्हां दूतां नू इन्हां विकारां नू कढ देगा ते बचन कह दिता धन सो तेरा थान है सच तेरा पैसकारिया ऐ गुरु रामदास पातशाह वो अस्थान भी धन है जिथे तू टिकिया है ते ओ हिरदा भी धन हो जाता है जिथे तेरी याद बन जा बनाउंदी है ते कह दिता तेरा जो हर पासे ओ चानना ओ प्रकाश फैलिया होया है ओ महान है गुरमुखो गुरु डिग्गिया होया नू चकन वाला है देखो घटनावां की कुछ सिखाउंदियां ने एक भाई हिंदाल होया है गुरु के लंगरां दे विच आटा गुन्नण दी सेवा कर रहा सी संगत सेवा कर दी हुंदी सी ते कई वारी ना गुरु रामदास पातशाह उस पासे गेड़ा उस पासे चक्कर मार लैंदे सन फेरा मार लैंदे सन जिधर सेवा कर रही है संगत भाई साहब जी आटा गुन्न रहे ने ते अचानक सतगुरु गुरु रामदास पातशाह जी उस पासे जद आए संगत दे विच एक गल चल पई गुरु पातशाह जी आ गए ने कहंदे ने उदों ही भाई हिंदाल जी भी उठ पए सारिया ने मत्था टेकिया पर भाई हिंदाल जी ने सोचा मेरे हाथ जिहड़े ने वो आटे नाल लिबड़े ने आटा गुन रहा सी ते जे किते थल्ले हाथ लगदे ने ते लंगर दी बेअदबी होवेगी पर मत्था भी जरूरी टेकना है ते दोनों हाथ पिछे पिठ ते जोड़ लै ते इउं झुके ज्यों ही झुके सिर टिक गया गुरु रामदास पातशाह जी दे चरणां विच हाथ दोनों पिछे ने हुण उठिया जांदा नहीं है ते गुरु रामदास पातशाह जी ने जद वेख्या भी मत्था टेकिया ते उपर उठ नहीं रहे ते उदों कह दिता भाई हिंदाल उठदा क्यों नहीं ते अगों बचन निकल गया प्रेम विच भिज के सतगुरु जी हाले तक डिगण दी जाच आई है उठण दी जाच आई ही नहीं है डिग्या होया नू ते तू ही उठाउंदा है कहंदे सतगुरु गुरु रामदास पातशाह जी ने दोनों बाहवां नाल फड़ के उपर उठाया ते गलवकड़ी च लै के ते अपने मोढ़े ते रखिया परना दे दिता ते कह दिता सजना जा अज दिन जीवन दी बाजी जित गया है अज उठ गया है ते जा गुरु नानक दी सिक्खी दा जगह जगह प्रचार कर गुरमुखो ये दरबार ऐसा है गुरु रामदास पातशाह जी का ते भाई सत्ता जी बलवंड जी ने कह दिता नानक तू लहना तू है गुम गुर अमर तू विचारिया गुर डिठा ता मन साधारिया गुर डिठा ता मन साधारिया जिन्हें गुरु रामदास पातशाह जी दे दीदार कर लए ओदा मन टिक गया ओदा जीवन सफला हो गया ए सी गुरु रामदास पातशाह जी दे जीवन दी वड़ियाई गुरमुखो ए टी सीरीज कंपनी ने जो रिकॉर्ड कीती है कैसेट गुरु रामदास पातशाह जी दा जीवन प्रबंधक सज्जणा वल्लों भी ये उपराला है कि दस गुरुआं दा जीवन रिकॉर्ड कीता जावे ते ओ घर घर सीडियां राही कथा राही कैसटां ते वी सी डी राही ये तुहाडे बच्चे वेखण गुरु के सिखां दी कारां दे विच ते घरां दे विच हुण लोड़ है भी कथा दियां कैसटां होण
ਤਾਂ ਕਿ ਸਾਨੂੰ ਇਤਿਹਾਸ ਦਾ ਪਤਾ ਚੱਲੇ, ਤਾਂ ਕਿ ਬਾਣੀ ਦੀ ਵਿਚਾਰ ਦਾ ਪਤਾ ਚੱਲੇ। ਕਈ ਵਾਰੀ ਸ਼ਬਦ ਤੁਸੀਂ ਸੁਣਿਆ ਹੋਵੇਗਾ, ਧੰਨ ਧੰਨ ਰਾਮਦਾਸ ਗੁਰਜਨ ਸਰਿਆ ਤਿਨਾ ਸਵਾਰਿਆ, ਪਰ ਅੱਜ ਤੁਸੀਂ ਵਿਚਾਰ ਦੇ ਰੂਪ ਵਿੱਚ ਵੀ ਇਸ ਨੂੰ ਸੁਣਿਆ ਹੈ। ਗੁਰਮੁਖੋ ਸਤਿਗੁਰੂ ਜੀ ਨੇ ਕਹਿ ਦਿੱਤਾ, ਸਤਿਗੁਰ ਨੂੰ ਸਭ ਕੋ ਵੇਖਦਾ। ਜਿਸ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਬਣਾਇਆ ਨਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ, ਉਸੇ ਸਤਿਗੁਰੂ ਨੂੰ ਨੇ ਕਹਿ ਦਿੱਤਾ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿੱਠੈ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਦੀ ਵਿਚਾਰ ਅਤੇ ਕਥਾ ਰਾਹੀਂ ਹੀ ਪਤਾ ਲੱਗਣੀ ਹੈ। ਗੁਰਮੁਖੋ ਵਿਦਵਾਨ ਜਾਂ ਹੋਰ ਲੋਕ ਕਹਿ ਦਿੰਦੇ ਨੇ ਕਿ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ, ਕੌਮ ਨੂੰ ਖਤਮ ਨਾ ਕਰੋ, ਉਹਦੇ ਇਤਿਹਾਸ ਨੂੰ ਖਤਮ ਕਰੋ, ਕੌਮ ਆਪਣੇ ਆਪ ਖਤਮ ਹੋ ਜਾਵੇਗੀ। ਅਤੇ ਗੁਰਮੁਖੋ ਇਹ ਕਿਤੇ ਆਪਾਂ ਆਪ ਕਰ ਰਹੇ ਹਾਂ ਕੰਮ, ਅਸੀਂ ਗੁਰੂਆਂ ਦਾ ਇਤਿਹਾਸ ਬੱਚਿਆਂ ਨੂੰ ਨਹੀਂ ਸੁਣਾਉਂਦੇ, ਅਸੀਂ ਗੁਰੂਆਂ ਦੇ ਇਤਿਹਾਸ ਨੂੰ ਪੜ੍ਹਨ ਦਾ ਸਾਡੇ ਕੋਲ ਅੱਜ ਟਾਈਮ ਨਹੀਂ ਹੈ। ਅਤੇ ਅੱਜ ਕਥਾ ਰਾਹੀਂ ਯਤਨ ਕਰੀਏ ਕਿ ਘਰ ਘਰ ਦੇ ਵਿੱਚ ਇਹ ਵਡਿਆਈ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਹੁੰਚੇ, ਅਤੇ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ ਲੈ ਸਕੀਏ, ਉਹ ਅਸੀਸ ਸਾਨੂੰ ਵੀ ਮਿਲ ਜਾਵੇ। ਜਿੰਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ, ਫਿਰ ਹੋ ਸਕਦਾ ਏ ਸਾਡੇ ਵਰਗੇ ਭੁੱਲੇ ਜੀਵਾਂ ਦਾ ਵੀ ਪਾਰ ਉਤਾਰਾ ਹੋ ਜਾਵੇ। ਇਸ ਕਰਕੇ ਯਤਨ ਕਰੋ, ਇਹ ਕਥਾ ਦੀਆਂ ਸੀੜੀਆਂ ਲਓ, ਆਪ ਵੀ ਸੁਣੋ, ਹੋਰਾਂ ਨੂੰ ਸੁਣਾਓ, ਹੋਰ ਜਗਾਵਾਂ 'ਤੇ ਆਪਣੇ ਸੱਜਣਾ ਮਿੱਤਰਾਂ ਕੋਲ ਵੰਡੋ, ਤਾਂ ਕਿ ਗੁਰੂ ਦੀ ਗੱਲ ਘਰ ਘਰ ਪਹੁੰਚ ਸਕੇ। ਬੇਅੰਤ ਹੋਈਆਂ ਭੁੱਲਾਂ ਬਖਸ਼ ਲੈਣਾ, ਦਿਓ ਅਸੀਸ ਕਥਾ ਕਰਨ ਦੀ ਜਾਚ ਆ ਜਾਵੇ। ਪਿਆਰ ਸਤਿਕਾਰ ਸਹਿਤ ਗੁਰੂ ਕੀ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।